اوہرا ان نو رنگ وچ سبا کے بولے او بس میں ہوئے ادبت گت کو کرت ہے جانی جائے نہ کوئے.
واہگرو جی کا خالصہ, واہگرو جی کی فتح. پرم ستکار یوگ سنمان یوگ گرو کا خاص روپ گرو خالصہ ساد سنگت وڈے بھاگ ہن دین دنیا دے مالک ستگرو شری گرو گرنتھ صاحب جی مہاراج جی دے پاون پوتر چرنا کملاں چ سنگیا ویلے دے سجے ہوئے دیوانا چ حاضریاں بھر کے اکتر ہو کے ستگرو جی دا پاون پوتر اتہاس شری گرو پرتاپ سورج گرنتھ دی چل رہی لڑی وار کتھا بہت ہی پیار ستکار شردا بھاونا سہت سربن کر رہے. بابا رام رائے جی دلی وچ آ کے کرامات پرگٹ کر کے بکھا رہے نے. اورنگزیب جو بڑا پٹل ہے کٹور ہردے والا ہے اور بار بار کرامات ویکھن دا شوق رکھدا ہے, انہیں آخیا بھی یہو جے طریقے نال کرامات پرکھو کہ جے کرامات ہووے گی تاں جیوندے رہن گے, نہیں تاں مارے جان گے. کاجیاں ملانیاں دی صلاح نال ایک زہریلی پوشاک تیار کیتی جس پوشاک دیاں تنداں تے بڑا بھیانک زہر لایا گیا کہ جے کوئی عام سادھارن ویکتی اس زہریلی پوشاک نوں پا لوے تے دو کڑیاں دے اندر او دی موت ہو جائے, اس نوں زہر چڑھ جائے. یہو جی پوشاک بابا رام رائے جی وکول بھیجی ہے اور اپنے ایک دوت نوں اس پوشاک دے کے بھیج کے آخیا کہ آپ اپنی نگاہ تھلے بابے رام رائے نوں اے پوشاک پہناونی. تو بابا رام رائے جی کول جا کے انہیں بینتی کیتی, جی بادشاہ نے تواڈے واسطے پوشاک بھیجی ہے, وہ تواڈے نال بڑی گوڑی پریت کردا ہے. انہیں اپنی پریت کا پرگٹاوا کردے پوشاک بھیجی. بابا جی نو ہن کیڑا کوئی لک کسے گل دا لکا سی, جانی جان جان گئے. وہ پوشاک اپنے شریر تے دھارن کر کے ایک پہر تک اڈول اسی طرح ہی بیٹھے رہے. یہ ویکھ کے حیران ہو گیا کہ اس زہریلی پوشاک دے زہر دا کوئی اثر بابا رام رائے جی تے نہیں ہویا. آخرکار بابا جی دے چرنا تے متھا ٹیک کے واپس مڑ کے اورنگزیب نو ساری وارتا دسی. پھر قاضی ملانیا نے آخیا جی آپا انہاں دی کرامات ختم کرن دا طریقہ اپنائیے, کیونکہ گرو نانک دے گھر دے وچ کرامات عظمت مڈھ تو چلدی آ رہی ہے. انہاں دے وڈے ستگرو گرو نانک دیو جی نے ساڈے مکے جا کے بھی مکہ پھیر کے کلا وکھائی سی, اسی طرح بھی یہو جیاں کلاواں پرگٹ کر کے وکھاؤندے رہندے نے. آپا انہاں دی کرامات ہی نہ رہن دئیے, یہو جا لنگر پرشادا بھوجن اپنے گھر وچ کھانا تیار کر کے بھیجیے جڑا مسلمانی طریقے نال بنیا ہووے. جدوں کھانا کھان گے آپے انہاں دی کرامات جاندی رہے گی اور وہ اپنے دھرم تو بھی پرست ہو جان گے. تو انہاں نے ماس دا کھانا تیار کیتا, ماس بھی گئو دا جڑا سی گئو دا ماس رن کے بھیجیا. جس برتن وچ پا کے بھیجیا برتن کڈ کے ٹک کے دروگا لے کے گیا. بابا رام رائے جی نو جا کے کہندا جی تہاڈی ضیافت واسطے بادشاہ نے کھانا بھیجیا, آپ انگیکار کرو. بابا جی سمجھ گئے کہ کھانا کیڑا ہے, کہندے بھائی اتوں ٹکن لاؤ وکھاؤ کیڑا کھانا بھیجیا. جدو ٹکن لایا تے وچ رائے بیل تے چمیلی دے فل بھرے ہوئے ہن. دروگا بھی ویکھ کے حیران ہو گیا بھی یہ فلاں نال بھریا ہوا برتن کیویں آ گیا, ادے وچ تاں میں بھوجن لے کے آیا سی. بابا رام رائے جی نے کیا یہ فل ساڈے ولوں رنگ جی بادشاہ نو جا کے دے دے. وہ کھانے والے جڑے فل بن گئے, انہاں فلاں دا ਬਰਤਨ ਲੈ ਕੇ ਦਰੋਗਾ ਵਾਪਸ ਔਰੰਗਜ਼ੇਬ ਬਾਦਸ਼ਾਹ ਕੋਲ ਆਇਆ ਹੈ ਔਰ ਔਰੰਗਜ਼ੇਬ ਬਾਦਸ਼ਾਹ ਨੂੰ ਜਾ ਕੇ ਦੱਸਿਆ ਜੀ ਜਿਹੜਾ ਖਾਣਾ ਤੁਸੀਂ ਭੇਜਿਆ ਸੀ ਬਾਬੇ ਰਾਮ ਰਾਏ ਨੇ ਹੱਥ ਵੀ ਨਹੀਂ ਲਾਇਆ ਉਸ ਖਾਣੇ ਨੂੰ ਬਸ ਮੇਰੇ ਕੋਲੋਂ ਹੀ ਢੱਕਣ ਉਤਰਵਾ ਕੇ ਵੇਖਿਆ ਤੇ ਵੇਖਦਿਆਂ ਸਾਰੀ ਉਹ ਫੁੱਲ ਬਣ ਗਏ ਤੇ ਆਹ ਰਾਏ ਬੇਲ ਤੇ ਚੰਬੇਲੀ ਦੇ ਫੁੱਲ ਬਾਬਾ ਰਾਮ ਰਾਏ ਜੀ ਨੇ ਤੁਹਾਡੇ ਕੋਲ ਭੇਜੇ ਨੇ ਹੁਣੇ ਤਾਜ਼ੇ ਟੁੱਟੇ ਜਾਪਦੇ ਨੇ ਫੁੱਲ ਇਨ੍ਹਾਂ ਦੀ ਸੁਗੰਧੀ ਹਾਲੇ ਤੱਕ ਬੜੀ ਤੀਵਰ ਤੌਰ ਤੇ ਆ ਰਹੀ ਹੈ ਤੋ ਇਸ ਢੰਗ ਦੇ ਨਾਲ ਬਾਬਾ ਰਾਮ ਰਾਏ ਜੀ ਨੇ ਦੋ ਅਜ਼ਮਤਾਂ ਤੇ ਦੋ ਕਰਾਮਾਤਾਂ ਪ੍ਰਗਟ ਕਰਕੇ ਵਿਖਾਈਆਂ ਹਨ ਆਓ ਜਿਵੇਂ ਬਾਬਾ ਰਾਮ ਰਾਏ ਜੀ ਹੋਰ ਵੀ ਕੁਝ ਅਜ਼ਮਤਾਂ ਪ੍ਰਗਟ ਕਰ ਰਹੇ ਨੇ ਸਰਵਣ ਕਰੀਏ ਧੰਨ ਗੁਰੂ ਹਰਿ ਰਾਏ ਸਾਹਿਬ ਸਤਵੇਂ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਉਨ ਨੌ ਰੰਗ ਵਿੱਚ ਸਭਾ ਕੇ ਬੋਲਿਓ ਬਿਸਮੈ ਹੋਏ
ਔਰੰਗਜ਼ੇਬ ਬਾਦਸ਼ਾਹ ਆਪਣੀ ਸਭਾ ਦੇ ਵਿੱਚ ਜਦੋਂ ਉਹਨੇ ਦੋ ਅਜ਼ਮਤਾਂ ਇੱਕੋ ਦਿਨ ਹੀ ਵੇਖ ਲਈਆਂ ਵੀ ਸਵੇਰੇ ਜ਼ਹਿਰੀਲੀ ਪੁਸ਼ਾਕ ਭੇਜੀ ਸੀ ਉਹਦੇ ਨਾਲ ਵੀ ਉਹਨਾਂ ਦਾ ਕੁਝ ਨਹੀਂ ਵਿਗੜਿਆ ਫਿਰ ਮੈਂ ਖਾਣਾ ਤਿਆਰ ਕਰਵਾ ਕੇ ਭੇਜਿਆ ਉਸ ਖਾਣੇ ਦੇ ਉਹਨਾਂ ਨੇ ਫੁੱਲ ਬਣਾ ਕੇ ਭੇਜ ਦਿੱਤਾ ਹੈ ਇਹ ਦੋ ਕਰਾਮਾਤਾਂ ਬਾਬਾ ਰਾਮ ਰਾਏ ਜੀ ਦੀਆਂ ਪ੍ਰਗਟ ਤੌਰ ਤੇ ਜ਼ਾਹਰਾ ਤੌਰ ਤੇ ਜਦੋਂ ਔਰੰਗਜ਼ੇਬ ਨੇ ਵੇਖੀਆਂ ਸੁਣੀਆਂ ਤੇ ਬੜਾ ਹੈਰਾਨ ਹੋਇਆ ਹੈਰਾਨੀ ਦੇ ਨਾਲ ਨੁਰੰਗਾ ਉਸ ਵੇਲੇ ਆਪਣੀ ਸਭਾ ਵਿਚ ਆਪਣੀ ਕਚਹਿਰੀ ਵਿਚ ਬੋਲਿਆ
ਅਦਭੁਤ ਦਤ ਕੋ ਕਰਤ ਜਾਨੀ ਜਾਏ ਨਾ ਕੋਈ
ਵੇਖੋ ਰਾਮ ਰਾਏ ਰੋਜ਼ ਹੀ ਕੋਈ ਨਾ ਕੋਈ ਅਦਭੁਤ ਗੱਲ ਕਰਦਾ ਹੈ ਜਿਹੜੀ ਹੈਰਾਨ ਕਰ ਦੇਣ ਵਾਲੀ ਹੈ ਅਦਭੁਤ ਗੱਤ ਹੈ ਇਹੋ ਜੀ ਅਦਭੁਤ ਗੱਤ ਕਰਦਾ ਜਿਹੜੀ ਸਾਡੇ ਕੋਲੋਂ ਜਾਣੀ ਨਹੀਂ ਜਾਂਦੀ ਸਾਡੇ ਕੋਲ ਤਾਂ ਕੀ ਕਿਸੇ ਕੋਲੋਂ ਵੀ ਜਾਣੀ ਨਹੀਂ ਜਾਂਦੀ ਇਹੋ ਜੀ ਅਦਭੁਤ ਲੀਲਾ ਰਾਮ ਰਾਏ ਜੀ ਕਰਦੇ ਹਨ
ਜੋ ਪਈ ਜਸ ਜਸ ਕਪਟ ਮੋਨੇ ਠਾਨਾ
ਜੈਸਾ ਜੈਸਾ ਕਪਟ ਅਸੀਂ ਕੀਤਾ ਜਿਹੋ ਜਿਹਾ ਵੀ ਛਲ ਫਰੇਬ ਅਸੀਂ ਕੀਤਾ ਪਹਿਲਾ ਕਪਟ ਅਸੀਂ ਕੀਤਾ ਕਿ ਇੱਕ ਬੱਕਰਾ ਭੇਜ ਕੇ ਮੁੜ ਕੇ ਵਾਪਸ ਮੰਗਿਆ ਦੂਜਾ ਛਲ ਆਪਾਂ ਜ਼ਹਿਰੀਲੀ ਪੁਸ਼ਾਕ ਭੇਜ ਕੇ ਕੀਤਾ ਤੀਜਾ ਛਲ ਆਪਾਂ ਆਪਣੇ ਇਸਲਾਮੀ ਤਰੀਕੇ ਨਾਲ ਖਾਣਾ ਬਣਾ ਕੇ ਉਹ ਭੇਜਿਆ ਜਿਹੋ ਜਿਹੋ ਜਿਹਾ ਛਲ ਜੈਸਾ ਜੈਸਾ ਵੀ ਕਪਟ ਅਸੀਂ ਕੀਤਾ ਹੈ
ਕਰਾਮਾਤ ਤੇ ਸਭ ਕਿਛ ਜਾਣਾ
ਰਾਮ ਰਾਏ ਅੱਗੋਂ ਇਹੋ ਜਿਹਾ ਕਰਾਮਾਤੀ ਨਿਕਲਿਆ ਕਿ ਉਹਨੇ ਆਪਣੀ ਕਰਾਮਾਤ ਦੇ ਬਲ ਨਾਲ ਸਾਰਾ ਕੁਝ ਜਾਣ ਲਿਆ ਜਿਹੋ ਜਿਹੋ ਜਿਹਾ ਵੀ ਕਪਟ ਛਲ ਫਰੇਬ ਅਸੀਂ ਕੀਤਾ ਉਹਨਾਂ ਨੇ ਆਪਣੀ ਕਰਾਮਾਤ ਦੇ ਬਲ ਨਾਲ ਕਰਾਮਾਤ ਦੇ ਜ਼ੋਰ ਨਾਲ ਸਾਰਾ ਕੁਝ ਜਾਣ ਲਿਆ ਹੈ
ਪਤ ਛਿਨ ਸੁਗਮ ਕਰੇ ਦਿਖਰਾਈ
ਪਤ ਛਿਨ ਉਸੇ ਵਕਤ ਸੌਖੇ ਢੰਗ ਨਾਲ ਹੀ ਉਹਨਾਂ ਨੇ ਆਪਣੀ ਅਜ਼ਮਤ ਤੇ ਕਰਾਮਾਤ ਪ੍ਰਗਟ ਕਰਕੇ ਸਾਨੂੰ ਵਿਖਾ ਦਿੱਤੀ ਹੈ
ਅਬ ਤਿਸ ਕੋਲੇ ਨਿਕਟ ਬੁਲਾਈ
ਹੁਣ ਸਾਨੂੰ ਏਦਾਂ ਕਰਨਾ ਚਾਹੀਦਾ ਕਿ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਬੁਲਾ ਲੈਣਾ ਚਾਹੀਦਾ ਬਾਬਾ ਰਾਮ ਰਾਏ ਜੀ ਨੂੰ ਆਪਣੇ ਕੋਲ ਸੱਦ ਲਈਏ ਆਪਣੇ ਕੋਲ ਬੁਲਾ ਲਈਏ ਤੇ ਉਹਨਾਂ ਨੂੰ ਆਪਣੀ ਸਭਾ ਵਿਚ ਬੁਲਾ ਕੇ ਹੁਣ ਉਹਨਾਂ ਦੀਆਂ ਕਰਾਮਾਤਾਂ ਵੇਖੀਏ ਹੁਣ ਸਾਨੂੰ ਇਸ ਤਰੀਕੇ ਨਾਲ ਕਰਨਾ ਚਾਹੀਦਾ ਹੈ
ਕਰ ਸਨਮਾਨ ਸਮੀਪ ਬਿਠਾਵੇ
ਉਹਨਾਂ ਦਾ ਸਨਮਾਨ ਕਰਕੇ ਕਿਉਂਕਿ ਉਹਨਾਂ ਨੂੰ ਮਿਲੇ ਬਿਨਾਂ ਜਿਹੜੀਆਂ ਕਰਾਮਾਤਾਂ ਸੀ ਉਹ ਤਾਂ ਆਪਾਂ ਵੇਖ ਚੁੱਕੇ ਹਾਂ ਹੁਣ ਆਪਾਂ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੀ ਕਰਾਮਾਤ ਵੇਖੀਏ ਨਾਲੇ ਉਹਨਾਂ ਦਾ ਸਨਮਾਨ ਕਰਕੇ ਆਪਣੇ ਨੇੜੇ ਬਿਠਾਈਏ
ਹਿਤ ਸਿਉ ਬਾਕਨ ਕਹੇ ਕਹਾਵੇ
ਹਿਤ ਦੇ ਨਾਲ ਪਿਆਰ ਦੇ ਨਾਲ ਉਹਨਾਂ ਨਾਲ ਗੱਲਾਂ ਕਰੀਏ ਤੇ ਗੱਲਾਂ ਸੁਣਾਈਏ ਪਿਆਰ ਦੇ ਨਾਲ ਉਹਨਾਂ ਦੇ ਕੋਲੋਂ ਗੱਲਾਂ ਸੁਣੀਏ ਤੇ ਸੁਣਾਈਏ
ਥਾਨੋ ਪਰਖਣ ਅਪਰੇ ਉਪਾਈ
ਹੁਣ ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਨੂੰ ਹੋਰ ਵੀ ਤਰੀਕਿਆਂ ਨਾਲ ਪਰਖੋ ਠੀਕ ਹੈ ਇਹ ਤਾਂ ਪਰਖ ਆਪਾਂ ਉਹਨਾਂ ਨੂੰ ਮਿਲੇ ਬਿਨਾਂ ਹੀ ਥਾਨੀ ਹੈ ਮਿਲੇ ਬਿਨਾਂ ਹੀ ਇਹ ਪਰਖਾਂ ਕੀਤੀਆਂ ਨੇ ਹੁਣ ਜਦੋਂ ਆਪਾਂ ਨੂੰ ਮਿਲਣ ਫਿਰ ਵੀ ਉਹਨਾਂ ਦੀ ਪਰਖ ਕਰੋ ਫਿਰ ਵੀ ਵੇਖੋ ਕਿ ਉਹਨਾਂ ਵਿਚ ਕਿੰਨੀਆਂ ਕੁ ਕਰਾਮਾਤਾਂ ਤੇ ਅਜ਼ਮਤਾਂ ਨੇ ਹੁਣ ਉਹਨਾਂ ਦੀ ਹੋਰ ਢੰਗ ਦੇ ਨਾਲ ਆਪਣੇ ਕੋਲ ਬੁਲਾ ਕੇ ਪਰਖ ਕਰੋ
ਕਰਾਮਾਤ ਕੀ ਪੂਰਨਤਾਈ
ਵੇਖੋ ਉਹਨਾਂ ਵਿਚ ਕਰਾਮਾਤ ਦੀ ਪੂਰਨਤਾਈ ਕਿੰਨੀ ਕੁ ਹੈ ਕਿੰਨੀ ਕੁ ਕਰਾਮਾਤ ਦੇ ਉਤਾਰਨੀ ਨੇ ਕਿਹੜੀਆਂ ਆਜ਼ਮਤਾਂ ਕਿਹੜੀਆਂ ਕਰਾਮਾਤਾਂ ਉਹਨਾਂ ਦੇ ਪਾਸ ਹਨ
ਮਿਲਤੇ ਹੋ ਪੀ ਇਸ ਕੋ ਪਤੀਆਵੇਂ
ਹੁਣ ਆਪਾਂ ਉਹਨਾਂ ਨਾਲ ਮਿਲਾਪ ਕਰਨਾ ਪਹਿਲੀ ਵਾਰ ਰਾਮ ਰਾਏ ਨੇ ਆ ਕੇ ਆਪਾਂ ਨੂੰ ਮਿਲਣਾ ਬਾਬਾ ਰਾਮ ਰਾਏ ਜੀ ਨੇ ਤੇ ਜਦੋਂ ਆ ਕੇ ਸਾਨੂੰ ਮਿਲਣ ਆਪਾਂ ਮਿਲਦਿਆਂ ਵੀ ਉਹਨਾਂ ਦੀ ਕਰਾਮਾਤ ਪਰਖੀ ਕਿ ਵੇਖੀਏ ਉਹਨਾਂ ਵਿਚ ਕੋਈ ਕਰਾਮਾਤ ਅਜ਼ਮਤ ਹੈ ਜਦੋਂ ਆ ਕੇ ਆਪਾਂ ਨੂੰ ਮਿਲਣ ਆਪਣੇ ਨਾਲ ਮਿਲਾਪ ਕਰਨ ਮਿਲ ਕੇ ਵੀ ਉਹਨਾਂ ਦੀ ਕਰਾਮਾਤ ਵੇਖਣੀ ਚਾਹੀਦੀ ਹੈ
ਨਿਕਟੇ ਆਪਣੇ ਪਿੱਛ ਬਿਸਮਾਵੇ
ਉਹਨਾਂ ਨੂੰ ਆਪਣੇ ਕੋਲ ਵਿਖਾ ਕੇ ਉਹਨਾਂ ਦੀ ਕਰਾਮਾਤ ਵੇਖੀਏ ਨਾਲੇ ਆਪਣੀਆਂ ਅੱਖਾਂ ਨਾਲ ਵੇਖੀਏ ਹੁਣ ਤਾਂ ਹਾਲੇ ਅੱਖਾਂ ਨਾਲ ਨੀ ਨਾ ਵੇਖੀਆਂ ਜਿਹੜੀਆਂ ਤਿੰਨ ਕਰਾਮਾਤਾਂ ਉਹਨਾਂ ਨੇ ਬਾਹਰ ਹੀ ਵਿਖਾਈਆਂ ਨੇ ਹੁਣ ਜਦੋਂ ਆਪਣੇ ਕੋਲ ਆਉਣਗੇ ਆਪਾਂ ਉਹਨਾਂ ਨਾਲ ਮੇਲ ਮਿਲਾਪ ਕਰਾਂਗੇ ਫਿਰ ਉਹਨਾਂ ਦੀ ਕਰਾਮਾਤ ਵੇਖੀਏ ਆਪਣੇ ਸਾਹਮਣੇ ਬਿਠਾ ਕੇ ਆਪਣੀਆਂ ਕਰਾਮਾਤਾਂ ਉਹਨਾਂ ਦੀਆਂ ਵੇਖੀਏ ਤੇ ਵੇਖ ਕੇ ਹੈਰਾਨ ਹੋਈਏ
ਕਰੇ ਕੌਣ ਵਿਦ ਜੋ ਬਤਲਾਵੋ
ਹੁਣ ਇਹ ਦੱਸੋ ਕਿ ਆਪਾਂ ਹੁਣ ਕਿਹੜੀ ਵਿਧੀ ਕਰੀਏ ਕਿ ਰਾਮ ਰਾਏ ਨੂੰ ਕਰਾਮਾਤ ਵਿਖਾਉਣੀ ਪਵੇ ਕੋਈ ਇਹੋ ਜਿਹਾ ਤਰੀਕਾ ਹੁਣ ਤੁਸੀਂ ਦੱਸੋ ਕਾਜੀਓ ਜਿੰਨੇ ਕਾਜੀ ਤੇ ਮੌਲਵੀ ਸੀ ਉਹਨਾਂ ਨੂੰ ਔਰੰਗਜ਼ੇਬ ਕਹਿੰਦਾ ਹੁਣ ਤੁਸੀਂ ਸਿਆਣੇ ਹੋਏ ਦੱਸੋ ਕਿ ਜਦੋਂ ਬਾਬਾ ਰਾਮ ਰਾਏ ਜੀ ਆਪਣੇ ਕੋਲ ਆਉਣ ਤੇ ਕਿਸ ਤਰੀਕੇ ਨਾਲ ਆਪਾਂ ਉਹਨਾਂ ਦੀ ਕਰਾਮਾਤ ਵੇਖੀਏ
ਜਿਸ ਅਸਮੰਜਸ ਹੋਏ ਜਨਾਵੋ
ਇਹੋ ਜਿਹੀ ਕਰਾਮਾਤ ਹੋਵੇ ਜਿਹਦੇ ਨਾਲ ਕਠਿਨਾਈ ਜਾਂ ਘਬਰਾਹਟ ਪਵੇ ਰਾਮ ਰਾਏ ਨੂੰ ਵੀ ਘਬਰਾਹਟ ਹੋਵੇ ਉਹ ਵੀ ਕਠਿਨਾਈ ਸਮਝੇ ਕਿ ਉਹ ਕਰਾਮਾਤ ਵਿਖਾਉਣ ਦੇ ਵਿਚ ਇਹੋ ਜੇ ਤਰੀਕੇ ਨਾਲ ਕੋਈ ਕਰਾਮਾਤ ਵੇਖਣ ਦਾ ਯਤਨ ਕਰੀਏ ਜਿਹੜੀ ਕਰਾਮਾਤ ਵਿਖਾਉਂਦਿਆਂ ਉਹਨਾਂ ਨੂੰ ਕਠਿਨਾਈ ਤੇ ਔਖਿਆਈ ਆਵੇ
ਸੁਨ ਮੁੱਲਾ ਬੋਲੇ ਹੋ ਤਿਸ ਕਾਲਾ
ਜਦੋਂ ਇਸ ਪ੍ਰਕਾਰ ਦੇ ਨਾਲ ਔਰੰਗਜ਼ੇਬ ਨੇ ਇਹ ਗੱਲਾਂ ਕਹੀਆਂ ਨਾ ਕਿ ਆਪਾਂ ਉਹਨਾਂ ਨਾਲ ਮਿਲ ਕੇ ਵੀ ਕਰਾਮਾਤ ਵੇਖਣੀ ਪਰ ਕੋਈ ਕਰਾਮਾਤ ਇਹੋ ਜਿਹੀ ਵੇਖਣੀ ਹੈ ਜਿਹੜੀ ਕਠਿਨ ਹੋਵੇ ਜਿਹੜੀ ਉਹਨਾਂ ਨੂੰ ਵਿਖਾਉਣ ਵਿਚ ਕਠਿਨਾਈ ਆਵੇ ਏਦਾਂ ਦੀ ਕਰਾਮਾਤ ਵੇਖਣੀ ਜਦੋਂ ਔਰੰਗਜ਼ੇਬ ਬੋਲਿਆ ਸੁਣ ਕੇ ਲਾਗੇ ਇਕ ਮੁੱਲਾ ਬੈਠਾ ਸੀ ਉਹ ਮੁੱਲਾ ਬੋਲਿਆ ਔਰੰਗਜ਼ੇਬ ਨੂੰ ਕਹਿਣ ਲੱਗਾ
ਇੱਥੇ ਉਪਾਓ ਮੈਂ ਕਹੋ ਸੁਖਾਲਾ
ਜੀ ਇੱਕ ਉਪਾਓ ਮੈਂ ਦੱਸਦਾ ਬੜਾ ਸੌਖਾ ਉਪਾਓ ਹੈ ਜੇ ਤੁਸੀਂ ਉਹਦੀ ਕਰਾਮਾਤ ਵੇਖਣਾ ਚਾਹੁੰਦੇ ਹੋ ਤੇ ਬੜਾ ਹੀ ਸੌਖਾ ਤੇ ਸੌਖੇ ਢੰਗ ਦਾ ਉਪਾਉ ਹੈ
ਕਹਿ ਤੋ ਅਜ਼ਮਤ ਲਿਓ ਪਤੀ ਆਏ
ਉਹਦੇ ਨਾਲ ਜਾਂ ਤਾਂ ਉਹਨਾਂ ਦੀ ਕਰਾਮਾਤ ਆਪਾਂ ਵੇਖਾਂਗੇ ਜੇ ਮੈਂ ਜਿਹੜਾ ਉਪਾਅ ਦੱਸਣ ਲੱਗਾ ਨਾ ਇਸ ਉਪਾਅ ਦੇ ਨਾਲ ਜਾਂ ਤਾਂ ਆਪਾਂ ਰਾਮ ਰਾਏ ਦੀ ਕਰਾਮਾਤ ਵੇਖਾਂਗੇ ਉਹਨਾਂ ਨੂੰ ਆਪਣੀ ਕਰਾਮਾਤ ਵਿਖਾਉਣੀ ਪਏਗੀ
ਨਾਏ ਤਮਰ ਹੈ ਸੋ ਗਿਰ ਜਾਏ
ਜੇ ਉਹ ਕਰਾਮਾਤ ਨਾ ਵਿਖਾ ਸਕਿਆ ਤੇ ਫਿਰ ਉਹ ਵਿੱਚ ਡਿੱਗ ਕੇ ਮਰ ਜਾਏਗਾ ਉਹਦੀ ਡਿੱਗ ਕੇ ਮੌਤ ਹੋ ਜਾਏਗੀ ਏਦਾਂ ਦੀ ਮੈਂ ਉਪਾਉ ਜੁਗਤੀ ਸੋਚੀ ਹੈ ਕਿ ਜੇ ਕਰਾਮਾਤ ਵਿਖਾਏਗਾ ਤੇ ਬਚ ਜਾਏਗਾ ਜੇ ਕਰਾਮਾਤ ਨਾ ਵਿਖਾਏਗਾ ਤੇ ਵਿੱਚੇ ਡਿੱਗ ਕੇ ਮਰ ਜਾਏਗਾ ਉਹਦੀ ਡਿੱਗ ਕੇ ਪਾਣੀ ਵਿੱਚ ਮੌਤ ਹੋ ਜਾਏਗੀ ਏਦਾਂ ਦਾ ਉਪਾਉ ਏਦਾਂ ਦੀ ਜੁਗਤੀ ਮੈਂ ਸੋਚੀ ਹੈ
ਸੁੰਦਰ ਕੂਪ ਨਿਕਟ ਚੱਲ ਜਾਈਏ
ਉਹ ਤਰੀਕਾ ਕੀ ਹੈ ਕਿ ਬਾਦਸ਼ਾਹ ਆਪਾਂ ਉੱਠ ਕੇ ਇੱਕ ਖੂਹ ਦੇ ਕੋਲ ਚੱਲੀਏ ਜਿਹੜਾ ਚੰਗਾ ਸੋਹਣਾ ਖੂਹ ਹੈ ਆਪਣੇ ਮਹਿਲ ਦੇ ਵਿੱਚ ਉਸ ਖੂਹ ਦੇ ਉੱਤੇ ਉੱਠ ਕੇ ਚੱਲੀਏ
ਬੈਠ ਆਪ ਤੈ ਸਭਾ ਲਗਈ ਹੈ
ਖੂਹ ਦੇ ਨੇੜੇ ਚੱਲ ਕੇ ਖੂਹ ਦੇ ਨੇੜੇ ਚੱਲ ਕੇ ਤੁਸੀਂ ਆਪਣਾ ਦੀਵਾਨ ਸਜਾਓ ਖੂਹ ਦੇ ਨੇੜੇ ਚੱਲ ਕੇ ਆਪਣੀ ਸਭਾ ਸਜਾਓ ਆ ਜਿੰਨੇ ਵਜ਼ੀਰ ਅਹਿਲਕਾਰ ਅਫਸਰ ਨੇ ਸਾਰੇ ਉਸੇ ਸਭਾ ਦੇ ਵਿਚ ਖੂਹ ਦੇ ਨੇੜੇ ਚੱਲ ਕੇ ਤੁਹਾਡੇ ਕੋਲ ਬੈਠਣ
ਕਿਉਂ ਦਿਸ਼ ਬੈਠੇ ਨਰ ਸਮੁਦਾਇਆ
ਖੂਹ ਦੇ ਚਾਰੇ ਪਾਸੇ ਦੀਵਾਨ ਸਜਾ ਲੋ ਖੂਹ ਦੇ ਚਾਰੇ ਪਾਸੇ ਸਭਾ ਸਜਾ ਕੇ ਬਾਦਸ਼ਾਹ ਔਰੰਗਜ਼ੇਬ ਤੂੰ ਵੀ ਆਪਣਾ ਤਖ਼ਤ ਸਜਾ ਕੇ ਬੈਠ ਜਾ
ਇੱਕ ਸਮ ਫਰਸ਼ ਦੇ ਥਲ ਛਾਇਆ
ਇੱਕੋ ਬਰਾਬਰ ਸਾਰੇ ਪਾਸੇ ਫਰਸ਼ ਵਿਛਾ ਦਿਓ ਗਲੀਚੇ ਫਰਸ਼ ਦਰੀਆਂ ਆਦਿਕ ਜਿਹੜੀਆਂ ਵਿਛਾਉਣੀਆਂ ਨੇ ਉਹ ਇੱਕੋ ਜਿਹੀਆਂ ਸਾਰੇ ਸਭਾ ਦੇ ਵਿਚ ਵਿਛਾ ਦਿੱਤੀਆਂ ਜਾਣ
ਅਲੱਖ ਕੂਪ ਕੋ ਥਲ ਕਰ ਦੇ
ਔਰ ਫਿਰ ਜਿਹੜਾ ਖੂਹ ਹੈ ਖੂਹ ਇਸ ਤਰੀਕੇ ਨਾਲ ਉੱਤੋਂ ਢੱਕ ਕੇ ਉਹਦੇ ਉੱਤੇ ਵੀ ਚਾਦਰ ਪਾ ਦਈਏ, ਖੂਹ ਦੇ ਉੱਤੇ ਵੀ ਗਲੀਚਾ ਵਿਛਾ ਕੇ ਇਸ ਢੰਗ ਦੇ ਨਾਲ ਖੂਹ ਦੇ ਉੱਤੇ ਚਾਦਰ ਪਾਈਏ, ਗਲੀਚਾ ਵਿਛਾਈਏ ਕਿ ਇਹ ਨਾ ਪਤਾ ਲੱਗੇ ਵੀ ਥੱਲੇ ਖੂਹ ਹੈ। ਇਸ ਢੰਗ ਨਾਲ ਸਭਾ ਸਜਾਓ ਬਾਦਸ਼ਾਹ ਸਲਾਮਤ, ਕਿ ਥੱਲੇ ਖੂਹ ਹੋਵੇ, ਆਲੇ ਦੁਆਲੇ ਤੁਸੀਂ ਸਭਾ ਸਜਾ ਲਓ, ਵਿਚਕਾਰ ਖੂਹ ਹੋਵੇ ਤੇ ਖੂਹ ਦੇ ਉੱਤੇ ਚਾਦਰ ਵਿਛਾ ਦਿਓ, ਗਲੀਚਾ ਵਿਛਾ ਦਿਓ ਤੇ ਗਲੀਚਾ ਵਿਛਾ ਕੇ ਵਿੱਚ ਕਿਸੇ ਢੰਗ ਦੇ ਨਾਲ ਪੀੜੀ ਵੀ ਸਜਾ ਦਿਓ, ਪੀੜੀ ਵੀ ਰੱਖ ਦਿਓ ਬੈਠਣ ਵਾਲੀ, ਤੇ ਇਹੋ ਜਿਹੇ ਢੰਗ ਨਾਲ ਸਜਾਓ, ਖੂਹ ਦੇ ਉੱਤੇ ਕੱਪੜਾ ਆਦਿਕ ਵਿਛਾਓ ਕਿ ਇਹ ਨਾ ਪਤਾ ਲੱਗੇ ਕਿ ਥੱਲੇ ਖੂਹ ਹੈ ਜਾਂ ਜ਼ਮੀਨ ਹੈ।
ਜਿਸ ਬਿਦ ਆਏ ਸੋਨੇ ਲੱਖ ਲੇ,
ਬਾਬਾ ਰਾਮ ਰਾਏ ਜੀ ਆਉਣ ਤੇ ਉਹਨਾਂ ਨੂੰ ਪਤਾ ਨਾ ਲੱਗੇ ਕਿ ਥੱਲੇ ਖੂਹ ਹੈ ਜਾਂ ਜ਼ਮੀਨ ਹੈ। ਉਹਨਾਂ ਦੇ ਬੈਠਣ ਦੀ ਜਗ੍ਹਾ ਖੂਹ ਦੇ ਉੱਤੇ ਬਣਾਓ, ਉੱਤੇ ਚਾਦਰ ਵਿਛਾ ਦਿਓ, ਗਲੀਚਾ ਵਿਛਾ ਦਿਓ, ਵਿੱਚ ਪੀੜੀ ਰੱਖ ਦਿਓ, ਉਹਦੇ ਤੇ ਆ ਕੇ ਬੈਠਣ ਰਾਮ ਰਾਏ ਜੀ। ਉਹਨਾਂ ਨੂੰ ਇਹ ਨਾ ਪਤਾ ਲੱਗੇ ਕਿ ਥੱਲੇ ਜ਼ਮੀਨ ਹੈ ਜਾਂ ਖੂਹ ਹੈ। ਇਹੋ ਜੇ ਢੰਗ ਦੇ ਨਾਲ ਖੂਹ ਦੀ ਤਿਆਰੀ ਕਰਵਾਓ।
ਸੁੰਦਰ ਚਾਦਰ ਬਿਸਦ ਵਿਸਾਲ,
ਚਿੱਟੇ ਰੰਗ ਦੀ ਸੋਹਣੀ ਚਾਦਰ ਜਿਹੜੀ ਹੈ ਉਹ ਖੂਹ ਦੇ ਉੱਤੇ ਵਿਛਾ ਦਿੱਤੀ ਜਾਵੇ।
ਛਾਦੋ ਸਭ ਦਿਸ਼ਤੇ ਤਿਸ ਨਾਲ,
ਚਾਰੇ ਪਾਸੇ ਉਸ ਚਾਦਰ ਦੇ ਨਾਲ ਢੱਕ ਦਿਓ, ਪਤਾ ਹੀ ਨਾ ਲੱਗੇ ਕਿ ਥੱਲੇ ਖੂਹ ਹੈ, ਇਹੋ ਜਿਹਾ ਭੁਲੇਖਾ ਬਣਾ ਦਿਓ।
ਆਵਤ ਤਾਂ ਦੇਹੋ ਬੈਠਾਏ,
ਜਦੋਂ ਬਾਬਾ ਰਾਮ ਰਾਏ ਜੀ ਚੱਲ ਕੇ ਆਉਣ ਉਹਨਾਂ ਨੂੰ ਉੱਥੇ ਬਿਠਾਓ, ਇਸ਼ਾਰਾ ਕਰਕੇ ਕਹਿਣਾ ਬਾਬਾ ਜੀ ਤੁਸੀਂ ਇੱਥੇ ਬੈਠੋ, ਇੱਥੇ ਤੁਹਾਡੇ ਲਈ ਖਾਸ ਆਸਣ ਵਿਛਾਇਆ, ਤੁਹਾਡੇ ਲਈ ਖਾਸ ਜਗ੍ਹਾ ਬਣਾਈ ਹੈ। ਇਹ ਕਹਿ ਕੇ ਬਾਬਾ ਰਾਮ ਰਾਏ ਜੀ ਨੂੰ ਉਸ ਜਗ੍ਹਾ ਦੇ ਉੱਤੇ ਆਪਾਂ ਖੂਹ ਦੇ ਉੱਤੇ ਆਸਣ ਲਵਾ ਕੇ ਬਿਠਾਉਣਾ ਹੈ।
ਬਿਨ ਅਜਮਤ ਗਿਰ ਕੇ ਮਰ ਜਾਏ,
ਜੇ ਅਜਮਤ ਨਾ ਵਿਖਾਵੇਗਾ ਰਾਮ ਰਾਏ, ਉਹਦੇ ਕੋਲ ਕਰਾਮਾਤ ਨਾ ਹੋਈ ਤੇ ਕਰਾਮਾਤ ਤੋਂ ਬਿਨਾਂ ਉਹ ਜਦੋਂ ਖੂਹ ਤੇ ਬੈਠੇਗਾ ਵਿੱਚ ਹੀ ਧਸ ਜਾਏਗਾ, ਖੂਹ ਦੇ ਖੂਹ ਡੂੰਘਾ ਤੇ ਖੂਹ ਵਿੱਚ ਡਿੱਗ ਕੇ ਆਪੇ ਮਰ ਜਾਏਗਾ, ਖੂਹ ਵਿੱਚ ਡਿੱਗ ਕੇ ਉਹਦੀ ਮੌਤ ਹੋ ਜਾਵੇਗੀ।
ਸ਼ਕਤ ਹੋਏ ਤਬ ਬੈਠੇ ਹੋ ਰਹੇ,
ਜੇ ਉਹਦੇ ਕੋਲ ਕੋਈ ਸ਼ਕਤੀ ਹੋਈ, ਕੋਈ ਕਰਾਮਾਤ ਹੋਈ ਤੇ ਉਹ ਖੂਹ ਦੇ ਉੱਤੇ ਵੀ ਆਸਣ ਲਾ ਕੇ ਅਡੋਲ ਬੈਠਾ ਰਹੇਗਾ। ਜੇ ਸ਼ਕਤੀ ਨਾ ਹੋਈ ਤੇ ਵਿੱਚੇ ਡਿੱਗ ਜਾਏਗਾ ਖੂਹ ਦੇ, ਤੇ ਜੇ ਸ਼ਕਤੀ ਹੋਈ, ਕਰਾਮਾਤ ਹੋਈ ਤੇ ਖੂਹ ਦੇ ਉੱਤੇ ਵੀ ਆਸਣ ਲਾ ਕੇ ਰਾਮ ਰਾਏ ਜੀ ਅਡੋਲ ਬੈਠੇ ਰਹਿਣਗੇ।
ਇਸ ਕੋ ਕੁਝ ਅਚਰਜ ਨੈ
ਆਏ, ਉਹਦੇ ਵਾਸਤੇ ਕੋਈ ਇਹੋ ਜਿਹੀ ਗੱਲ ਕਰਨੀ ਅਚਰਜ ਨਹੀਂ ਹੈ, ਜਿਹੜਾ ਮੁਰਿਆ ਹੋਇਆ ਬੱਕਰਾ ਜਿਉਂਦਾ ਕਰ ਸਕਦਾ, ਜ਼ਹਿਰੀਲੀ ਪੁਸ਼ਾਕ ਦਾ ਜਿਹਦੇ ਤੇ ਅਸਰ ਨਹੀਂ ਹੋ ਸਕਦਾ, ਜਿਹੜਾ ਖਾਣੇ ਦੇ ਫੁੱਲ ਬਣਾ ਸਕਦਾ ਉਹ ਖੂਹ ਤੇ ਵੀ ਬਹਿ ਸਕਦਾ, ਉਹ ਖੂਹ ਦੇ ਉੱਤੇ ਵੀ ਚੌਂਕੜਾ ਮਾਰ ਕੇ ਬੈਠ ਸਕਦਾ, ਉਹਦੇ ਵਾਸਤੇ ਇਹ ਕੋਈ ਅਸਚਰਜ ਜਾਂ ਹੈਰਾਨੀ ਵਾਲੀ ਗੱਲ ਨਹੀਂ ਹੈ।
ਮਹਿਦ ਅਧਰਮੀ ਮੂਡ ਮੁਲਾਣੇ,
ਏਦਾਂ ਜਿਹੜੇ ਬੜੇ ਵੱਡੇ ਅਧਰਮੀ ਮੂਰਖ ਮੁਲਾਣੇ ਨੇ, ਏਦਾਂ ਦੀਆਂ ਸਲਾਹਾਂ ਦਿੰਦੇ ਔਰੰਗਜ਼ੇਬ ਨੂੰ, ਏਦਾਂ ਦੀਆਂ ਮੱਤਾਂ ਦਿੰਦੇ ਨੇ ਜਿਹੜੇ ਮਹਾਮੂਰਖ ਤੇ ਅਧਰਮੀ ਮੁਲਾਣੇ ਹਨ।
ਇਮ ਸਲਾਹ ਦੀਨਸ ਛਲ ਸਾਨੇ,
ਇਹਦਾ ਛਲ ਦੇ ਸਹਿਤ ਇਹ ਸਲਾਹ ਦਿੱਤੀ, ਇਹ ਵੀ ਤਾਂ ਵੱਡਾ ਕਪਟ ਹੀ ਹੈ ਨਾ, ਕਿ ਬਿਠਾਣ ਦਾ ਬਹਾਨਾ ਕਰਕੇ ਬਿਠਾਣਾ ਖੂਹ ਦੇ ਉੱਤੇ ਜਿੱਥੇ ਥੱਲੇ ਡੂੰਘਾ ਖੂਹ ਹੈ ਉਹਦੇ ਉੱਤੇ ਆਸਣ ਵਿਛਾ ਕੇ ਉਹਦੇ ਉੱਤੇ ਬਿਠਾਣਾ, ਇਹ ਕਹਿ ਕੇ ਜੀ ਇੱਥੇ ਤੁਹਾਡਾ ਆਸਣ ਲਾਇਆ ਉਚੇਚੇ ਤੌਰ ਤੇ, ਇਹ ਬੜਾ ਵੱਡਾ ਛਲ ਸੀ, ਇਹ ਬੜਾ ਵੱਡਾ ਕਪਟ ਸੀ। ਇਹੋ ਜਿਹਾ ਕਪਟ ਤੇ ਛਲ ਕਰਕੇ ਇਹ ਬਾਬਾ ਰਾਮ ਰਾਏ ਜੀ ਨੂੰ ਉਸ ਖੂਹ ਵਿੱਚ ਸੁੱਟਣਾ ਚਾਹੁੰਦੇ ਹਨ।
ਸ਼ਾਕਈ ਇਹ ਨੀਕੀ ਬਖਾਨੀ,
ਔਰੰਗਜ਼ੇਬ ਨੇ ਜਦੋਂ ਮੁਲਾਣੇ ਦੀ ਇਹ ਸਲਾਹ ਸੁਣੀ, ਸੁਣ ਕੇ ਬੜਾ ਖੁਸ਼ ਹੋਇਆ। ਔਰੰਗਾ ਕਹਿੰਦਾ ਵਾਕਈ ਜੀ ਇਹ ਤਾਂ ਬੜੀ ਵਧੀਆ ਸਲਾਹ ਦਿੱਤੀ ਹੈ ਤੁਸੀਂ, ਇਹ ਤਾਂ ਬੜੀ ਨੇਕ ਸਲਾਹ ਦਿੱਤੀ, ਆਪਾਂ ਨੂੰ ਇਸੇ ਤਰ੍ਹਾਂ ਹੀ ਕਰਨਾ ਚਾਹੀਦਾ।
ਦੋ ਬਿਦ ਮੈਂ ਜਾਏ ਸੋ ਜਾਣੀ,
ਇਹ ਤਾਂ ਦੋਵੇਂ ਤਰੀਕਿਆਂ ਨਾਲ ਹੀ ਜਾਣੀ ਜਾਏਗੀ, ਹੁਣ ਉਹਨਾਂ ਦੀ ਕਰਾਮਾਤ ਉਹਨਾਂ ਦੀ ਅਜ਼ਮਤ ਦਾ ਪਤਾ ਲੱਗੇਗਾ।
ਮਹਾ ਕਰੂਰ ਨੌ ਰੰਗ ਦੁਰਮਤੀ,
ਜੇ ਤਾਂ ਉਹ ਡੁੱਬ ਗਿਆ ਖੂਹ ਦੇ ਵਿੱਚ ਡਿੱਗ ਪਿਆ, ਫਿਰ ਤਾਂ ਸਮਝਾਂਗੇ ਵੀ ਅਜ਼ਮਤੀ ਨਹੀਂ ਸੀ, ਜੇ ਬੈਠਾ ਰਿਹਾ ਤੇ ਸਮਝਾਂਗੇ ਅਜਮਤੀ ਆ। ਦੋਵਾਂ ਤਰੀਕਿਆਂ ਨਾਲ ਆਪਾਂ ਨੂੰ ਪਤਾ ਲੱਗ ਜਾਏਗਾ, ਜੇ ਡਿੱਗ ਪਿਆ ਖੂਹ ਦੇ ਵਿੱਚ ਤਾਂ ਸਮਝਾਂਗੇ ਕਰਾਮਾਤੀ ਨਹੀਂ ਹੈ, ਕਿ ਜੇ ਬੈਠਾ ਰਿਹਾ ਤੇ ਫਿਰ ਸਮਝਾਂਗੇ ਕਰਾਮਾਤੀ ਆ। ਏਦਾਂ ਔਰੰਗਜ਼ੇਬ ਨੇ ਇਹ ਸਲਾਹ ਇਹਨਾਂ ਮੂਰਖਾਂ ਦੀ ਮੰਨੀ ਹੈ, ਕਹਿੰਦਾ ਇਹ ਤਾਂ ਬਿਲਕੁਲ ਹੀ ਬੜਾ ਵਧੀਆ ਕੰਮ ਹੋਇਆ, ਇਹੋ ਜਿਹਾ ਮਹਾਨ ਕਰੂਰ ਨਰੰਗਾ ਜਿਹੜਾ ਦੁਰਮਤ ਤੇ ਖੋਟੀ ਮਤ ਦਾ ਧਾਰਨੀ ਹੈ।
ਹੇਤ ਪਰਖ ਬੇ ਪੁਨ ਅਜਮਤੀ,
ਇਹਦਾ ਫੇਰ ਬਾਬਾ ਰਾਮ ਰਾਏ ਜੀ ਦੀ ਅਜਮਤ ਪਰਖਣਾ ਚਾਹੁੰਦਾ, ਹੁਣ ਅੱਖਾਂ ਦੇ ਸਾਹਮਣੇ ਕਰਾਮਾਤ ਵੇਖਣਾ ਚਾਹੁੰਦਾ ਹੈ।
ਨਿਕਟ ਕੂਪ ਕੇ ਸਭਾ ਲਗਾਈ,
ਔਰੰਗਜ਼ੇਬ ਨੇ ਆਪਣੇ ਮਹਿਲ ਵਿਚ ਜਿਹੜਾ ਖੂਹ ਸੀ ਉਸ ਖੂਹ ਦੇ ਕੋਲ ਜਾ ਕੇ ਨੇ ਸਭਾ ਲਾਈ, ਖੂਹ ਦੇ ਕੋਲ ਜਾ ਕੇ ਨੇ ਆਪਣਾ ਦੀਵਾਨ ਸਜਾਇਆ।
ਇਕ ਸਮ ਫਰਸ਼ ਕੀਨ ਚੌਕਾਈ,
ਤੇ ਖੂਹ ਦੇ ਚਾਰੇ ਪਾਸੇ ਇਕ ਬਰਾਬਰ ਫਰਸ਼ ਵਿਛਾਇਆ, ਗਲੀਚੇ ਵਿਛਾ ਦਿੱਤੇ ਗਏ। ਖੂਹ ਦੇ ਉੱਤੇ ਵੀ ਇਨ੍ਹਾਂ ਨੇ ਉਸੇ ਢੰਗ ਨਾਲ ਉਹੀ ਗਲੀਚਾ ਵਿਛਾਇਆ, ਇਹ ਨਾ ਪਹਿਚਾਣ ਹੋਵੇ ਕਿ ਇੱਥੇ ਖੂਹ ਹੈ। ਇਸ ਢੰਗ ਨਾਲ ਗਲੀਚਾ ਆਦਿ ਖੂਹ ਦੇ ਉੱਤੇ ਵੀ ਉਸੇ ਤਰੀਕੇ ਨਾਲ ਵਿਛਾਇਆ ਹੈ।
ਛਾਦੇ ਕੂਪ ਕਰੇ ਚਤੁਰਾਈ,
ਬੜੀ ਚਤੁਰਾਈ ਨਾਲ ਬੜੀ ਜ਼ਿਆਦਾ ਚਲਾਕੀ ਦੇ ਨਾਲ ਇਨ੍ਹਾਂ ਨੇ ਖੂਹ ਨੂੰ ਵੀ ਚੰਗੀ ਤਰ੍ਹਾਂ ਢੱਕ ਕੇ ਉਪਰੋਂ ਚਾਦਰ ਪਾ ਕੇ ਗਲੀਚਾ ਪਾ ਕੇ ਵਿਛਾ ਕੇ ਤਿਆਰ ਕਰ ਦਿੱਤਾ।
ਉਪਰ ਚੌਂਕੀ ਮਸੇ ਟਿਕਾਈ,
ਔਰ ਉਸ ਖੂਹ ਦੇ ਉੱਤੇ ਹੁਣ ਚੌਂਕੀ ਰੱਖਣੀ ਸੀ, ਕਿਉਂਕਿ ਬੈਠਣ ਵਾਸਤੇ ਚੌਂਕੀ ਵੀ ਰੱਖਣੀ ਪੈਂਦੀ ਹੈ। ਕਹਿੰਦੇ ਮਸਾਂ ਹੀ ਉੱਤੇ ਚੌਂਕੀ ਟਿਕਾਈ, ਕਿਉਂਕਿ ਚੌਂਕੀ ਰੱਖਦੇ ਸੀ ਤੇ ਗਲੀਚਾ ਥੱਲੇ ਨੂੰ ਜਾਂਦਾ ਸੀ ਤੇ ਪਤਾ ਲੱਗਦਾ ਸੀ ਵੀ ਥੱਲੇ ਕੋਈ ਡੂੰਘੀ ਜਗ੍ਹਾ ਹੈ। ਇਹਨਾਂ ਨੇ ਗਲੀਚਾ ਇਹੋ ਜਿਹੇ ਢੰਗ ਨਾਲ ਵਿਛਾ ਕੇ ਫਿਰ ਉੱਤੇ ਜਿਹੜੀ ਚੌਂਕੀ ਆ ਉਹ ਮਸਾਂ ਹੀ ਟਿਕਾਈ, ਕਿਉਂਕਿ ਚੌਂਕੀ ਦੇ ਵਜਨ ਨਾਲ ਉਹ ਗਲੀਚਾ ਥੱਲੇ ਨੂੰ ਜਾਂਦਾ ਸੀ, ਖੂਹ ਵਾਲੇ ਪਾਸੇ ਨੂੰ ਜਾਂਦਾ ਸੀ। ਤੋ ਬੜੇ ਤਰੀਕੇ ਨਾਲ ਸਹਿਜੇ ਹੀ ਇਨ੍ਹਾਂ ਨੇ ਉਹ ਖੂਹ ਦੇ ਉੱਤੇ ਚੌਂਕੀ ਮਸਾਂ ਹੀ ਟਿਕਾਈ ਹੈ।
ਚਰਨ ਤਰੇ ਜਬ ਉਪਰ ਆਏ,
ਜਦੋਂ ਬਾਬਾ ਰਾਮ ਰਾਏ ਜੀ ਉਸ ਚੌਂਕੀ ਦੇ ਉੱਤੇ ਆ ਕੇ ਆਪਣੇ ਚਰਨ ਰੱਖਣਗੇ, ਉਸ ਚੌਂਕੀ ਤੇ ਆ ਕੇ ਆਪਣਾ ਪੈਰ ਰੱਖਣਗੇ,
ਇੱਕ ਹੀ ਬਾਰ ਤਰੇ ਗਿਰ ਜਾਏ,
ਪੈਰ ਰੱਖਦਿਆਂ ਸਾਰ ਇੱਕੋ ਵੇਰੀ ਥੱਲੇ ਭੱਸ ਜਾਣਗੇ। ਖੂਹ ਦੇ ਏਦਾਂ ਦੇ ਤਰੀਕੇ ਨਾਲ ਖੂਹ ਦੀ ਤਿਆਰੀ ਕੀਤੀ, ਏਦਾਂ ਇਨ੍ਹਾਂ ਨੇ ਖੂਹ ਤੇ ਚਾਦਰ ਗਲੀਚਾ ਵਿਛਾਇਆ, ਉੱਤੇ ਚੌਂਕੀ ਰੱਖੀ ਕਿ ਜਦੋਂ ਬਾਬਾ ਰਾਮ ਰਾਏ ਜੀ ਆ ਕੇ ਚੌਂਕੀ ਤੇ ਪੈਰ ਰੱਖਣਗੇ ਨਾਲ ਹੀ ਥੱਲੇ ਵਿੱਚ ਖੂਹ ਦੇ ਧੱਸ ਜਾਣਗੇ।
ਸ਼ੇਖ ਮੁਲਾਣੇ ਕਾਜੀ ਘਨੇ,
ਜਿੰਨੇ ਸ਼ੇਖ ਸੀ ਮੁਲਾਣੇ ਸਨ, ਜਿੰਨੇ ਕਾਜੀ ਨੇ ਜਿਹੜੇ ਔਰੰਗਜ਼ੇਬ ਦੇ ਸਲਾਹਕਾਰ ਹਨ,
ਅਕਲ ਬਤਾਵੇ ਜੋ ਕੁਛ ਸੁਨੇ,
ਉਹ ਜਿਵੇਂ ਕਿਤੇ ਸੁਣਦੇ ਨੇ ਉਹੋ ਜਿਹੀਆਂ ਹੀ ਅਕਲਾਂ ਦਿੰਦੇ ਨੇ। ਔਰੰਗਜ਼ੇਬ ਬਾਦਸ਼ਾਹ ਉਹਨਾਂ ਦੇ ਕੋਲੋਂ ਉਹੋ ਜਿਹੀਆਂ ਅਕਲਾਂ ਸੁਣਦਾ ਹੈ।
ਔਰ ਨੌਰੰਗ ਕੇ ਹਰਖ ਉਪਾਵਤ,
ਔਰੰਗਜ਼ੇਬ ਨੂੰ ਬੜਾ ਖੁਸ਼ ਰੱਖਦੇ ਨੇ ਜਿੰਨੇ ਕਾਜੀ ਮੁਲਾਣੇ ਨੇ ਨਾ, ਔਰੰਗਜ਼ੇਬ ਨੂੰ ਅਕਲਾਂ ਸਿਖਾ ਸਿਖਾ ਕੇ ਮਤਾਂ ਦੇ ਕੇ ਔਰੰਗੇ ਨੂੰ ਬੜਾ ਖੁਸ਼ ਕਰਕੇ ਰੱਖਦੇ ਹਨ।
ਸਨਮਾਨਤ ਹਸਮੁਖ ਦਿਖਰਾਵਤ,
ਔਰੰਗਜ਼ੇਬ ਜਦੋਂ ਵੀ ਬੋਲਦਾ ਤੇ ਅੱਗੋਂ ਸਨਮਾਨ ਕਰਦੇ ਬੜਾ, ਔਰੰਗਜ਼ੇਬ ਦਾ ਬੜਾ ਸਤਿਕਾਰ ਕਰਦੇ, ਹੱਸ ਹੱਸ ਕੇ ਅੱਗੋਂ ਮੂੰਹ ਤੱਡ ਤੱਡ ਕੇ ਵਿਖਾਉਂਦੇ ਨੇ ਔਰੰਗਜ਼ੇਬ ਨੂੰ।
ਬਣ ਬਣ ਬੈਠੇ ਸਭਾ ਮਜਾਰੇ,
ਬਣ ਬਣ ਕੇ ਬੜੀਆਂ ਬੜੀਆਂ ਸੋਹਣੀਆਂ ਪੁਸ਼ਾਕਾਂ ਪਾ ਕੇ, ਗਲਾਂ ਵਿਚ ਹਾਰ ਮੋਤੀਆਂ ਦੇ ਪਾ ਕੇ, ਬੜੇ ਬੜੇ ਸੋਹਣੇ ਸ਼ਸਤਰ ਬਸਤਰ ਸਰੀਰ ਤੇ ਧਾਰਨ ਕਰਕੇ, ਬਣ ਛਣ ਕੇ ਆ ਕੇ ਔਰੰਗੇ ਦੀ ਕਚਹਿਰੀ ਵਿਚ ਬੈਠਦੇ ਨੇ ਕਾਜੀ ਮੁਲਾਣੇ।
ਪੋਤਕ ਦੇਖਣ ਚੈ ਤੇ ਉਧਾਰੇ,
ਆਵੇ ਬੜੇ ਬੜੇ ਕਾਜੀ ਮੁਲਾਣੇ ਕੌਤਕ ਵੇਖਣ ਵਾਸਤੇ ਵੀ, ਹੁਣ ਵੇਖਦੇ ਆ ਰਾਮ ਰਾਏ ਕਿਵੇਂ ਬਚਦਾ। ਖੂਹ ਦੇ ਉੱਤੇ ਆਸਣ ਲਾਇਆ, ਜੇ ਪੈਰ ਰੱਖੇਗਾ ਵਿੱਚ ਹੀ ਡਿੱਗ ਜਾਏਗਾ ਖੂਹ ਦੇ, ਤੇ ਅਸੀਂ ਸਾਰੇ ਹੱਸਾਂਗੇ ਫਿਰ ਉਹਦਾ ਮਖੌਲ ਉਡਾਵਾਂਗੇ। ਇਹ ਵੇਖਣ ਵਾਸਤੇ ਜਿੰਨੇ ਕਾਜੀ ਮੁਲਾਣੇ ਸ਼ੇਖ ਸਾਰੇ ਇਕੱਠੇ ਹੋ ਕੇ ਆ ਗਏ ਕੌਤਕ ਵੇਖਣ ਲਈ।
ਖਾਂਡੇ ਸੂਬੇ ਅਰ ਉਮਰਾਵ,
ਬਹੁਤ ਸਾਰੇ ਸੂਬੇ ਤੇ ਬਹੁਤ ਸਾਰੇ ਉਮਰਾਵ ਅਹਿਲਕਾਰ ਅਫਸਰ ਜਿਹੜੇ ਸਨ ਉਹ ਸਾਰੇ ਇਕੱਠੇ ਹੋ ਕੇ ਆ ਗਏ ਨੇ।
ਸਭਾ ਬੀਚ ਜੋ ਦਿਵ ਉਲਮਾਵ,
ਜਿੰਨੇ ਦੀ ਸਭਾ ਦੇ ਵਿਚ ਉਲਮਾਵ ਸਨ, ਜਿਹੜੇ ਉਲਮਾਵ ਕਹਿੰਦੇ ਨੇ ਜਿਹੜੇ ਚੰਗੇ ਚੰਗੇ ਵਿਦਵਾਨ ਸੀ, ਔਰੰਗਜ਼ੇਬ ਦੀ ਸਭਾ ਵਿਚ 1400 ਵਿਦਵਾਨ ਰਹਿੰਦੇ ਸੀ, ਪਰ 1400 ਵਿਦਵਾਨਾਂ ਵਿਚੋਂ ਜਿੰਨੇ ਜ਼ਿਆਦਾ ਅਧਿਕ ਵਿਦਵਾਨ ਸੀ ਉਹ ਕੱਟੜ ਮੁਤਸਬੀ ਮੁਸਲਮਾਨ ਵਿਦਵਾਨ ਸੀ, ਜਿਹੜੇ ਔਰੰਗਜ਼ੇਬ ਨੂੰ ਉਲਟੀਆਂ ਪੱਟੀਆਂ ਹੀ ਪੜਾਉਂਦੇ ਸੀ। ਕਹਿੰਦੇ ਬੜੇ ਬੜੇ ਉਲਮਾਓ ਬੜੇ ਬੜੇ ਵਿਦਵਾਨ ਜਿਹੜੇ ਸਨ ਔਰੰਗਜ਼ੇਬ ਦੀ ਕਚਹਿਰੀ ਦੇ ਉਹ ਸਾਰੇ ਇਕੱਠੇ ਹੋ ਕੇ ਆਏ ਨੇ ਇਸ ਕੌਤਕ ਨੂੰ ਵੇਖਣ ਵਾਸਤੇ
ਪਠਿਓ ਬੁਲਾਵਨ ਕੋ ਨਿਜ ਦੂਤ
ਇਹਦਾ ਸਾਰੀ ਤਿਆਰੀ ਕਰਵਾ ਕੇ ਖੂਹ ਦੇ ਉੱਤੇ ਆਸਣ ਲਵਾ ਕੇ ਔਰੰਗਜ਼ੇਬ ਨੇ ਫਿਰ ਆਪਣਾ ਦੂਤ ਭੇਜਿਆ ਬਾਬਾ ਰਾਮ ਰਾਏ ਜੀ ਨੂੰ ਬੁਲਾਉਣ ਵਾਸਤੇ ਬਾਬਾ ਰਾਮ ਰਾਏ ਜੀ ਨੂੰ ਸੱਦਾ ਭੇਜਣ ਵਾਸਤੇ ਨੇ ਆਪਣਾ ਇੱਕ ਦੂਤ ਭੇਜਿਆ ਹੈ
ਆਇਓ ਜੈ ਬੈਠਿਓ ਗੁਰਪੂਤ
ਉਹ ਜਿਹੜਾ ਬਾਦਸ਼ਾਹ ਦਾ ਭੇਜਿਆ ਦੂਤ ਚੱਲ ਕੇ ਉੱਥੇ ਆਇਆ ਜਿੱਥੇ ਗੁਰੂ ਦਾ ਸਾਹਿਬਜ਼ਾਦਾ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਮਜਨੂ ਦੇ ਟਿੱਲੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਉਥੇ ਬਾਬਾ ਰਾਮ ਰਾਏ ਜੀ ਬੈਠੇ ਸੀ ਉਥੇ ਦੂਤ ਚੱਲ ਕੇ ਆਇਆ
ਹੱਥ ਜੋੜ ਕੇ ਕਹਿਓ ਸੁਣਾਈ
ਹੱਥ ਜੋੜ ਕੇ ਬੜੇ ਪਿਆਰ ਦੇ ਨਾਲ ਉਸ ਦੂਤ ਨੇ ਬਾਬਾ ਰਾਮ ਰਾਏ ਜੀ ਨੂੰ ਆ ਕੇ ਬੇਨਤੀ ਕੀਤੀ ਤੇ ਕਹਿਣ ਲੱਗਾ
ਸਿਮਰਿਓ ਸ਼ਾਹ ਤੁਮਾਰੇ ਤਾਈ
ਕਹਿਣ ਲੱਗਾ ਬਾਬਾ ਜੀ ਤੁਹਾਨੂੰ ਬਾਦਸ਼ਾਹ ਨੇ ਯਾਦ ਕੀਤਾ ਬਾਦਸ਼ਾਹ ਨੇ ਆਪਣੀ ਕਚਹਿਰੀ ਵਿਚ ਆਪਣੀ ਸਭਾ ਸਜਾ ਕੇ ਤੁਹਾਨੂੰ ਯਾਦ ਕੀਤਾ ਤੁਹਾਨੂੰ ਆਪਣੀ ਕਚਹਿਰੀ ਵਿਚ ਬੁਲਾਇਆ ਹੈ
ਚਲੋ ਆਪ ਦਰਸ਼ਨ ਕੋ ਦਿਓ
ਬਾਬਾ ਜੀ ਚਲੋ ਬਾਦਸ਼ਾਹ ਔਰੰਗਜ਼ੇਬ ਦੀ ਭਾਵਨਾ ਪੂਰੀ ਕਰੋ ਚੱਲ ਕੇ ਉਹਦੀ ਸਭਾ ਵਿਚ ਬਾਦਸ਼ਾਹ ਔਰੰਗਜ਼ੇਬ ਨੂੰ ਚੱਲ ਕੇ ਦਰਸ਼ਨ ਬਖਸ਼ੋ
ਸਭਾ ਸਹਿਤ ਤੁਮ ਤਿਸ ਪਿਖ ਲਿਓ
ਸਭਾ ਦੇ ਸਹਿਤ ਔਰੰਗਜ਼ੇਬ ਨੂੰ ਚੱਲ ਕੇ ਤੁਸੀਂ ਵੇਖ ਲਓ ਬਾਦਸ਼ਾਹ ਨੂੰ ਚੱਲ ਕੇ ਮੇਲ ਮਿਲਾਪ ਕਰਕੇ ਮਿਲ ਲਵੋ
ਸੁਣ ਸ਼੍ਰੀ ਰਾਮ ਰਾਏ ਹੋਏ ਤਿਆਰੀ
ਬਾਬਾ ਰਾਮ ਰਾਏ ਜੀ ਨੇ ਜਦੋਂ ਇਹ ਬਾਤ ਸੁਣੀ ਸੁਣ ਕੇ ਬਾਬਾ ਰਾਮ ਰਾਏ ਜੀ ਨੇ ਤਿਆਰੀ ਕੀਤੀ
ਗਮਨ ਕੀਨ ਅਜਮਤ ਜੁੱਤ ਪਾਰੀ
ਉਸੇ ਵਕਤ ਬਾਬਾ ਰਾਮ ਰਾਏ ਜੀ ਜੋ ਬੜੇ ਕਰਾਮਾਤੀ ਹਨ ਅਜਮਤੀ ਨੇ ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਨੇ ਬੜੀਆਂ ਅਜਮਤਾਂ ਦੇ ਕੇ ਭੇਜਿਆ ਕਰਾਮਾਤਾਂ ਦੇ ਕੇ ਭੇਜਿਆ ਹੋਇਆ ਰਾਮ ਰਾਏ ਦੇ ਵਿਚ ਕੋਈ ਕਰਾਮਾਤ ਘੱਟ ਨਹੀਂ ਇਥੋਂ ਤੱਕ ਸਤਿਗੁਰਾਂ ਨੇ ਬਚਨ ਕਹਿ ਕੇ ਭੇਜੇ ਵੀ ਤੇਰੀ ਰਸਨਾ ਤੇ ਗੁਰੂ ਨਾਨਕ ਸਾਹਿਬ ਵਸਣਗੇ ਜੋ ਬੋਲੇਗਾ ਪੂਰਾ ਹੋ ਜਾਇਆ ਕਰੇਗਾ ਤੋ ਇੰਨੀਆਂ ਕਰਾਮਾਤਾਂ ਦੇ ਸਹਿਤ ਨੇ ਬਾਬਾ ਰਾਮ ਰਾਏ ਜੀ ਬੇਅੰਤ ਅਜਮਤਾ ਤੇ ਕਰਾਮਾਤਾਂ ਦੇ ਸਹਿਤ ਹੋ ਕੇ ਬਾਬਾ ਰਾਮ ਰਾਏ ਜੀ ਚੱਲ ਕੇ ਆਏ
ਜੇ ਗੁਰਦਾਸ ਆਦ ਸਿੱਖ ਸਾਥ
ਜਿਹੜੇ ਬਾਬਾ ਰਾਮ ਰਾਏ ਜੀ ਦੇ ਸੰਗੀ ਸੀ ਜਿਵੇਂ ਬਹਿਲੋ ਕਾ ਗੁਰਦਾਸ ਤੇ ਭਾਈ ਤਾਰਾ ਜੀ ਇਹ ਗੁਰੂ ਹਰਿ ਰਾਏ ਸਾਹਿਬ ਨੇ ਨਾਲ ਭੇਜੇ ਸੀ ਬਾਬਾ ਰਾਮ ਰਾਏ ਜੀ ਦੇ ਜਦੋਂ ਬਾਬਾ ਰਾਮ ਰਾਏ ਜੀ ਔਰੰਗੇ ਦੀ ਕਚਹਿਰੀ ਵੱਲ ਚੱਲੇ ਤੇ ਇਹ ਜਿਹੜੇ ਸੇਵਕ ਸੀ ਬਾਬਾ ਰਾਮ ਰਾਏ ਜੀ ਦੇ ਇਹ ਵੀ ਨਾਲ ਨਾਲ ਚੱਲ ਪਏ
ਗਏ ਸੰਗ ਜੈ ਦਿੱਲੀ ਨਾਥ
ਉਹ ਇਹ ਨਾਲ ਚੱਲ ਕੇ ਗਏ ਨੇ ਉਸ ਜਗ੍ਹਾ ਤੇ ਜਿੱਥੇ ਦਿੱਲੀ ਨਾਥ ਔਰੰਗਜ਼ੇਬ ਬਾਦਸ਼ਾਹ ਦੀ ਕਚਹਿਰੀ ਲੱਗੀ ਖੂਹ ਦੇ ਆਲੇ ਦੁਆਲੇ ਅੱਜ ਕਚਹਿਰੀ ਲਾਈ ਬੈਠਾ ਹੈ ਅੱਜ ਖੂਹ ਦੇ ਆਲੇ ਦੁਆਲੇ ਆਪਣੀ ਸਭਾ ਸਜਾਈ ਬੈਠਾ ਔਰੰਗਜ਼ੇਬ ਉਥੇ ਬਾਬਾ ਰਾਮ ਰਾਏ ਜੀ ਚੱਲ ਕੇ ਪਹੁੰਚੇ ਹਨ
ਸਨਮਾਨਤ ਅੰਤਰ ਪ੍ਰਵਿਸ਼ਾਏ
ਬੜਾ ਸਨਮਾਨ ਕੀਤਾ ਬਾਹਰਲੀ ਜਿਹੜੀ ਡਿਉੜੀ ਸੀ ਡਿਉੜੀ ਰਾਹੀ ਬਾਬਾ ਰਾਮ ਰਾਏ ਜੀ ਨੇ ਅੰਦਰ ਪ੍ਰਵੇਸ਼ ਕੀਤਾ ਬੜਾ ਸਤਿਕਾਰ ਕਰਦਿਆਂ ਸਨਮਾਨ ਕਰਦਿਆਂ ਬਾਬਾ ਜੀ ਨੂੰ ਨਾਲ ਲੈ ਕੇ ਜਾ ਰਹੇ ਨੇ ਸਿਪਾਹੀ
ਦੌਰ ਦੌਰ ਨਰ ਪਿਖ ਬਿਸਮਾਏ
ਬਹੁਤ ਸਾਰੇ ਲੋਕ ਵੀ ਦੌੜ ਦੌੜ ਕੇ ਆਉਂਦੇ ਨੇ ਵੇਖਣ ਵਾਸਤੇ ਵੀ ਬਾਦਸ਼ਾਹ ਔਰੰਗਜ਼ੇਬ ਜ਼ਰੂਰ ਬਾਬਾ ਰਾਮ ਰਾਏ ਜੀ ਦੀ ਕਰਾਮਾਤ ਵੇਖੇਗਾ ਇਸ ਕਰਕੇ ਬਹੁਤ ਸਾਰੇ ਲੋਕ ਨਾਲ ਦੌੜ ਦੌੜ ਕੇ ਆਉਂਦੇ ਨੇ ਵੇਖਣ ਲਈ
ਪਸਰਿਓ ਸੋ ਜਸ ਸਕਲ ਪੁਰ ਮਾਈ
ਸਾਰੇ ਨਗਰਾਂ ਦੇ ਵਿਚ ਬਾਬਾ ਰਾਮ ਰਾਏ ਜੀ ਦਾ ਸੁਜਸ ਪਸਰ ਗਿਆ ਬਾਬਾ ਰਾਮ ਰਾਏ ਜੀ ਦੀ ਮਹਿਮਾ ਸਾਰੇ ਦਿੱਲੀ ਵਿਚ ਪਸਰ ਗਈ ਹੈ
ਦੇਖ ਦੇਖ ਕੇ ਨਮੋ ਸਰਾਈ
ਜਿਹੜਾ ਵੀ ਵੇਖਦਾ ਬਾਬਾ ਰਾਮ ਰਾਏ ਜੀ ਨੂੰ ਵੇਖ ਕੇ ਮੱਥਾ ਟੇਕਦਾ ਨਾਲੇ ਬਾਬਾ ਰਾਮ ਰਾਏ ਜੀ ਦੀ ਸਲਾਘਾ ਕਰਦਾ ਕਹਿੰਦਾ ਜੀ ਵੇਖੋ ਗੁਰੂ ਸਾਹਿਬ ਦਾ ਪੁੱਤਰ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਨੇ ਬੜੇ ਕਰਾਮਾਤੀ ਨੇ ਬੜੇ ਅਜਮਤੀ ਨੇ ਕਿੰਨੀਆਂ ਅਜਮਤਾਂ ਕਰਾਮਾਤਾਂ ਇਹਨਾਂ ਨੇ ਪ੍ਰਗਟ ਕਰਕੇ ਵਿਖਾਈਆਂ ਹਨ
ਇਸ ਬਿਦ ਪਹੁੰਚੇ ਸਭਾ ਪ੍ਰਵੇਸ਼ੇ
ਤਾਂ ਚਲਦਿਆਂ ਚਲਦਿਆਂ ਲੋਕਾਂ ਦਾ ਸਤਿਕਾਰ ਕਬੂਲਦਿਆਂ ਹੋਇਆ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੀ ਸਭਾ ਦੇ ਵਿਚ ਪਹੁੰਚੇ ਹਨ
ਸੁੰਦਰ ਬਦਨ ਸਰੂਪ ਵਿਸ਼ੇਸ਼ੇ
ਬਾਬਾ ਜੀ ਦਾ ਸਰੂਪ ਬੜਾ ਸੁੰਦਰ ਹੈ ਬਹੁਤ ਹੀ ਸੋਹਣੇ ਸਨ ਬਾਬਾ ਰਾਮ ਰਾਏ ਜੀ ਗੁਰੂ ਦੇ ਪੁੱਤਰ ਨੇ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੋਹਣ ਜਿਹੜਾ ਮਹਾਰਾਜ ਜੀ ਦੀ ਸੁੰਦਰਤਾ ਸੀ ਉਹ ਪੁੱਤਰ ਵਿੱਚ ਵੀ ਨਜ਼ਰ ਆਉਂਦੀ ਸੀ। ਬਾਬਾ ਰਾਮ ਰਾਏ ਜੀ ਬੜੇ ਹੀ ਸੁੰਦਰ ਸਰੂਪ ਹਨ।
ਤਬ ਇੱਕ ਨਰ ਤੈ ਹੋਏ ਅਗਾਊ,
ਜਦੋਂ ਬਾਬਾ ਰਾਮ ਰਾਏ ਜੀ ਕਚਹਿਰੀ ਦੇ ਵਿੱਚ ਆਏ ਨਾ ਔਰੰਗਜ਼ੇਬ ਦੀ ਸਭਾ ਵਿੱਚ, ਤੇ ਇੱਕ ਬੰਦਾ ਇੱਕ ਵਜ਼ੀਰ ਜਿਹੜਾ ਸੀ ਔਰੰਗਜ਼ੇਬ ਦਾ ਉਹ ਅੱਗੇ ਆਇਆ ਰਾਮ ਰਾਏ ਜੀ ਕੋਲ, ਉਹ ਅੱਗੇ ਉੱਠ ਕੇ ਆਇਆ ਬਾਬਾ ਰਾਮ ਰਾਏ ਜੀ ਵੱਲ।
ਲੇ ਚੌਂਕੀ ਦਿਸ਼ ਕੋ ਪਹੁੰਚਾਉ,
ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਚੌਂਕੀ ਵਾਲੇ ਪਾਸੇ ਜਿੱਧਰ ਖੂਹ ਦੇ ਉੱਤੇ ਚੌਂਕੀ ਡਾਹੀ ਹੋਈ ਸੀ, ਖੂਹ ਦੇ ਉੱਤੇ ਚਾਦਰ ਵਿਛਾ ਕੇ ਉੱਤੇ ਚੌਂਕੀ ਰੱਖੀ ਹੋਈ ਸੀ, ਉਸ ਪਾਸੇ ਲੈ ਕੇ ਵਧਿਆ ਬਾਬਾ ਰਾਮ ਰਾਏ ਜੀ ਨੂੰ।
ਤਹਾਂ ਮੋਮ ਦਿਲ ਜੇ ਤੱਕ ਆਏ,
ਲੈ ਕੇ ਵਧਿਆ ਤੇ ਜਦੋਂ ਉਸ ਪਾਸੇ ਲੈ ਕੇ ਰਾਮ ਰਾਏ ਜੀ ਨੂੰ ਵਧਿਆ ਨਾ, ਤੇ ਜਿਹੜੇ ਉੱਥੇ ਮੋਮ ਦਿਲ ਲੋਕ ਬੈਠੇ ਸੀ, ਕਿਉਂਕਿ ਖਾਲਸਾ ਜੀ ਵਿੱਚ ਵਿਚਾਰੇ ਮੋਮ ਦਿਲ ਮੁਸਲਮਾਨ, ਕਿਉਂਕਿ ਮੁਸਲਮਾਨ ਹੈ ਹੀ ਉਹ ਜਿਹਦਾ ਹਿਰਦਾ ਮੋਮ ਵਰਗਾ ਕੋਮਲ ਹੋਵੇ। ਮਹਾਰਾਜ ਜੀ ਦੇ ਵੀ ਬਚਨ ਨੇ ਮੁਸਲਮਾਨ ਮੋਮ ਦਿਲ ਹੋਵੇ, ਜਿਹੜਾ ਮੁਸਲਮਾਨ ਹੈ ਉਹ ਮੁਸਲਮਾਨ ਹੈ ਜਿਹਦਾ ਹਿਰਦਾ ਮੋਮ ਵਰਗਾ ਨਰਮ ਹੋਵੇ, ਜਿਹਦਾ ਹਿਰਦਾ ਕਠੋਰ ਹੋਵੇ ਉਹ ਕਦੇ ਮੁਸਲਮਾਨ ਨਹੀਂ ਹੋ ਸਕਦਾ। ਜਿਹੜੇ ਮੋਮ ਦਿਲ ਮੁਸਲਮਾਨ ਬੈਠੇ ਸੀ ਉੱਥੇ, ਉਹਨਾਂ ਨੇ ਜਦੋਂ ਵੇਖਿਆ ਕਿ ਬਾਬਾ ਰਾਮ ਰਾਏ ਜੀ ਨੂੰ ਖੂਹ ਦੇ ਉੱਤੇ ਪਠਾਣ ਵਾਸਤੇ ਲਿਜਾ ਰਹੇ ਨੇ,
ਗਿਰੇ ਕੂਪ ਮੈਂ ਤ੍ਰਾਸਤ ਲਏ,
ਉਹ ਵਿਚਾਰੇ ਡਰ ਗਏ। ਜਿਹੜੇ ਮੋਮ ਦਿਲ ਮੁਸਲਮਾਨ ਸੀ ਉਹਨਾਂ ਦੇ ਹਿਰਦੇ ਡਰ ਗਏ, ਦਹਿਲ ਗਏ ਕਿ ਬਾਬਾ ਰਾਮ ਰਾਏ ਜੀ ਜਦੋਂ ਖੂਹ ਦੇ ਉੱਤੇ ਬੈਠਣਗੇ ਵਿਚਾਰੇ ਵਿੱਚ ਡਿੱਗ ਜਾਣਗੇ, ਇਹ ਵਿੱਚ ਡਿੱਗ ਜਾਣਗੇ। ਉਹਨਾਂ ਦੇ ਹਿਰਦੇ ਡਰ ਗਏ ਵੀ ਖੂਹ ਦੇ ਵਿੱਚ ਡਿੱਗ ਜਾਣਗੇ, ਇੰਨਾ ਸੁੰਦਰ ਸਰੂਪ ਨੇ ਬਾਬਾ ਰਾਮ ਰਾਏ ਜੀ, ਤੇ ਖੂਹ ਵਿੱਚ ਡਿੱਗਣ ਕਰਕੇ ਇਹਨਾਂ ਦੀ ਮੌਤ ਵੀ ਹੋ ਸਕਦੀ ਹੈ, ਏਦਾਂ ਉਹ ਡਰ ਗਏ ਕਈ ਮੁਸਲਮਾਨ ਬੈਠ ਕੇ ਜਿਹੜੇ ਵੇਖ ਰਹੇ ਸੀ।
ਲੱਖ ਸ਼੍ਰੀ ਰਾਮ ਰਾਏ ਖੁੱਟਿਆਈ,
ਬਾਬਾ ਰਾਮ ਰਾਏ ਜੀ ਨੂੰ ਹੁਣ ਸਾਰਾ ਕੁਝ ਪਤਾ ਸੀ ਵੀ ਇਹਨਾਂ ਨੇ ਬੁਲਾਇਆ ਇੱਥੇ ਜਿਹੜਾ ਖਾਸ ਆਸਣ, ਮੇਰੇ ਕੱਲੇ ਦਾ ਇੰਨੀ ਕੁ ਜਗ੍ਹਾ ਤੇ ਆਸਣ ਲਵਾਇਆ ਹੋਇਆ, ਜ਼ਰੂਰ ਕੋਈ ਮਸਲਾ ਹੈ। ਹੁਣ ਬਾਬਾ ਜੀ ਨੂੰ ਸਮਝਦਿਆਂ ਕਿਹੜਾ ਦੇਰੀ ਲੱਗੀ, ਉਸੇ ਵੇਲੇ ਸਮਝ ਗਏ ਇਹਨਾਂ ਦਾ ਖੋਟਾਪਨ, ਇਹਨਾਂ ਦੀ ਖੁਟਿਆਈ ਬਾਬਾ ਰਾਮ ਰਾਏ ਜੀ ਨੂੰ ਨਾਲ ਹੀ ਸਮਝ ਆ ਗਈ। ਖਾਲਸਾ ਜੀ ਸਤਿਗੁਰਾਂ ਦਾ ਬਚਨ ਹੈ, ਨਾ ਹੋਏ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਉਹ ਨਾ ਮਰਦੇ ਨੇ ਨਾ ਠੱਗੇ ਜਾਂਦੇ ਨੇ ਜਿਨ੍ਹਾਂ ਦੇ ਹਿਰਦੇ ਚ ਰਾਮ ਦਾ ਨਾਮ ਵਸਦਾ, ਉਹ ਠੱਗੇ ਨਹੀਂ ਜਾਂਦੇ ਕਿਸੇ ਕੋਲੋਂ। ਸਮਝ ਗਏ ਬਾਬਾ ਰਾਮ ਰਾਏ ਜੀ ਵੀ ਇਹ ਸਾਨੂੰ ਠੱਗਣਾ ਚਾਹੁੰਦੇ ਨੇ, ਇਹ ਸਾਡੇ ਨਾਲ ਖੋਟਾਪਨ ਧਾਰਨ ਕਰ ਰਹੇ ਨੇ, ਖੂਹ ਦੇ ਉੱਤੇ ਆਸਣ ਲਵਾ ਕੇ ਉਹਦੇ ਤੇ ਚੌਂਕੀ ਰੱਖ ਕੇ ਸਾਨੂੰ ਬਿਠਾਣਾ ਚਾਹੁੰਦੇ ਹਨ।
ਤੁਰਕ ਸਭਾ ਹਿੰਦੂਆਂ ਦੁਖਦਾਈ,
ਇਹ ਤੁਰਕਾਂ ਦੀ ਸਭਾ ਇਹ ਹਿੰਦੂਆਂ ਵਾਸਤੇ ਤੇ ਸਿੱਖਾਂ ਵਾਸਤੇ ਦੁਖਦਾਈ ਹੈ।
ਮੂਰਖ ਅਜਮਤ ਕੋ ਪਤਿਆਵਤ,
ਮੂਰਖ ਲੋਕ ਹਾਲੇ ਵੀ ਸਾਡੀ ਅਜਮਤ ਪਤਿਆਣਾ ਚਾਹੁੰਦੇ ਨੇ, ਹਾਲਾਂਕਿ ਪਹਿਲਾਂ ਵੀ ਇਹਨਾਂ ਨੂੰ ਕਰਾਮਾਤ ਅਸੀਂ ਵਿਖਾ ਚੁੱਕੇ ਹਾਂ, ਪਰ ਹਾਲੇ ਵੀ ਇਹ ਸਾਡੀ ਕਰਾਮਾਤ ਪਰਖਣਾ ਚਾਹੁੰਦੇ ਨੇ, ਸਾਡੀ ਕਰਾਮਾਤ ਨੂੰ ਅਜਮਾਣਾ ਚਾਹੁੰਦੇ ਹਨ।
ਨੈ ਪਰ ਲੋਕ ਭੇਵ ਕੋ ਪਾਵਤ,
ਇਹਨਾਂ ਨੂੰ ਪਰਲੋਕ ਦੇ ਭੇਦ ਦਾ ਨਹੀਂ ਪਤਾ ਕਿ ਅੱਗੇ ਇਹਨਾਂ ਨਾਲ ਕੀ ਬੀਤਣੀ ਹੈ, ਅੱਗੇ ਇਹਨਾਂ ਨਾਲ ਕੀ ਹੋਣਾ, ਉਹ ਪਰਲੋਕ ਦਾ ਭੇਦ ਇਹਨਾਂ ਨੂੰ ਕੋਈ ਨਹੀਂ।
ਵਾਹਿਗੁਰੂ ਕੈ ਚਰਨ ਉਠਾਵਾ, ਇਸ ਚੌਕੀ ਪਰ ਤੁਰਤ ਟਿਕਾਵਾ।
ਬਾਬਾ ਰਾਮ ਰਾਏ ਜੀ ਨੇ ਰਸਨਾ ਤੋਂ ਕਿਹਾ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਕਹਿ ਕੇ ਆਪਣਾ ਚਰਨ ਚੁੱਕਿਆ, ਤੇ ਜਿਹੜੀ ਉਹ ਚੌਂਕੀ ਖੂਹ ਦੇ ਉੱਤੇ ਡਾਹੀ ਹੋਈ ਸੀ ਨਾ, ਉਸ ਚੌਂਕੀ ਦੇ ਉੱਤੇ ਬਾਬਾ ਜੀ ਨੇ ਆਪਣਾ ਚਰਨ ਟਿਕਾਇਆ, ਆਪਣਾ ਪੈਰ ਉਸ ਚੌਂਕੀ ਤੇ ਟਿਕਾਇਆ ਹੈ।
ਦੋਨੋ ਪਦ ਕਰ ਨਿਸ਼ਚਲ ਬੈਸਾ, ਮਨੋ ਅਵਨੀ ਪਰ ਟਿਕਦਾ ਤੈਸਾ।
ਦੋਵੇਂ ਪੈਰ ਉਸ ਚੌਂਕੀ ਤੇ ਰੱਖ ਕੇ ਅਡੋਲ ਹੋ ਕੇ ਬਾਬਾ ਰਾਮ ਰਾਏ ਜੀ ਬੈਠ ਗਏ, ਇਸ ਤਰ੍ਹਾਂ ਬੈਠ ਗਏ ਮਾਨੋ ਜਿਵੇਂ ਕੋਈ ਜ਼ਮੀਨ ਤੇ ਬੈਠਾ ਹੋਵੇ, ਹਾਲਾਂਕਿ ਥੱਲੇ ਖੂਹ ਹੈ, ਖਾਲੀ ਜਗ੍ਹਾ ਹੈ, ਕੱਲੀ ਚਾਦਰ ਹੀ ਸੀ ਨਾ, ਪਰ ਬਾਬਾ ਰਾਮ ਰਾਏ ਜੀ ਇਸ ਤਰ੍ਹਾਂ ਦੋਵੇਂ ਚਰਨ ਰੱਖ ਕੇ ਚੌਂਕੀ ਤੇ ਇਸ ਤਰ੍ਹਾਂ ਬੈਠ ਗਏ ਮਾਨੋ ਜਿਵੇਂ ਅਵਨੀ ਦੇ ਉੱਤੇ, ਜ਼ਮੀਨ ਦੇ ਤਲ ਦੇ ਉੱਤੇ ਕੋਈ ਬੈਠਦਾ ਹੈ।
ਦੇਖਤ ਇਨੋ ਰੰਗ ਬਿਸਮਾਵਾ,
ਔਰੰਗਜ਼ੇਬ ਨੇ ਜਦੋਂ ਵੇਖਿਆ ਵੇਖਦਿਆਂ ਹੈਰਾਨ ਹੋ ਗਿਆ, ਦੰਗ ਹੋ ਗਏ, ਕਈਆਂ ਨੇ ਤਾਂ ਦੰਦਾਂ ਥੱਲੇ ਉਂਗਲਾਂ ਚੱਪਣੀਆਂ ਸ਼ੁਰੂ ਕਰ ਦਿੱਤੀਆਂ ਵੀ ਆਹ ਕੀ ਮਸਲਾ ਹੋਇਆ। ਖੂਹ ਦੇ ਉੱਤੇ ਵੀ ਏਦਾਂ ਕੋਈ ਬੈਠ ਸਕਦਾ ਵੀ ਥੱਲੇ ਖੂਹ ਜ਼ਮੀਨ ਹੀ ਕੋਈ ਨੀ, ਥੱਲੇ ਇਹ ਥੱਲੇ ਡਿੱਗਣ ਦੀ ਬਜਾਏ ਉੱਤੇ ਅਡੋਲ ਹੋ ਕੇ ਬੈਠ ਗਏ ਨੇ। ਖਾਲਸਾ ਜੀ ਨੂੰ ਕਹਿੰਦੇ ਨੇ ਅਣੁਮਾ, ਇਹ ਸਿੱਧੀ ਹੈ ਅਣੁਮਾ, ਅਣੂ ਦੇ ਸਮਾਨ ਇੰਨਾ ਹੌਲੇ ਹੋ ਜਾਣਾ ਕਿ ਵਜਨ ਹੀ ਨਾ ਰੱਖਣਾ ਸਰੀਰ ਦਾ, ਵਜਨ ਹੀ ਨਾ ਰਹਿਣ ਦੇਣਾ। ਹੁਣ ਜਦੋਂ ਵਜਨ ਹੀ ਨਹੀਂ ਪਿਆ ਉੱਤੇ ਚੌਂਕੀ ਦੇ ਉੱਤੇ ਤੇ ਚੌਂਕੀ ਥੱਲੇ ਕਿਵੇਂ ਡਿੱਗਦੀ, ਏਦਾਂ ਸਰੀਰ ਨੂੰ ਹੌਲਾ ਕਰ ਲਿਆ ਅਣੂ ਦੇ ਸਮਾਨ। ਤੂੰ ਵੇਖ ਕੇ ਜਿੰਨੇ ਸਨ ਰੰਗ ਜੇਬ ਦੇ ਸਮੇਤ, ਜਿੰਨੀ ਕਚਹਿਰੀ ਸੀ ਸਾਰੇ ਵੇਖ ਕੇ ਦੰਗ ਹੋ ਗਏ, ਹੈਰਾਨ ਹੋ ਗਏ।
ਅਨਾ ਲੰਬ ਲੱਖ ਸੀਸ ਝੁਕਾਵਾ,
ਅਨਾ ਲੰਬ ਹੋ ਕੇ ਵੀ ਥੱਲੇ ਕੋਈ ਆਸਰਾ ਨਹੀਂ ਹੈ, ਚੌਂਕੀ ਏਦਾਂ ਹੀ ਰੱਖੀ ਹੋਈ ਹੈ ਉੱਤੇ, ਥੱਲੇ ਕੋਈ ਜ਼ਮੀਨ ਦਾ ਆਸਰਾ ਨਹੀਂ ਹੈ। ਇਹ ਵੇਖ ਕੇ ਕਈਆਂ ਦੇ ਸਿਰ ਝੁਕ ਗਏ, ਕਈਆਂ ਨੇ ਆਪਣੇ ਸੀਸ ਝੁਕਾਏ ਨੇ ਬਾਬਾ ਰਾਮ ਰਾਏ ਜੀ ਨੂੰ।
ਰਾਮਦਾਸ ਕੇ ਆਵੋ ਭਲੇ,
ਔਰੰਗਜ਼ੇਬ ਨੇ ਵੀ ਸਿਰ ਝੁਕਾ ਦਿੱਤਾ, ਉਹਦਾ ਵੀ ਸਿਰ ਬਦੋ ਬਦੀ ਝੁਕ ਗਿਆ, ਕਿਉਂਕਿ ਚਮਤਕਾਰ ਨੂੰ ਨਮਸਕਾਰ ਹੁੰਦੀ ਹੈ, ਚਮਤਕਾਰ ਨੂੰ ਹੀ ਨਮਸਕਾਰ ਹੁੰਦੀ। ਔਰੰਗੇ ਦਾ ਵੀ ਸੀਸ ਝੁਕ ਗਿਆ, ਕਹਿੰਦਾ ਆਓ ਰਮਦਾਸ ਕੇ ਆਓ, ਕਿਉਂਕਿ ਗੁਰੂ ਘਰ ਦੇ ਸੇਵਕਾਂ ਨੂੰ ਰਮਦਾਸ ਕੇ ਕਹਿੰਦੇ ਸਨ। ਧੰਨ ਗੁਰੂ ਰਾਮਦਾਸ ਸਾਹਿਬ ਦੀ ਅੰਸ਼ ਵੰਸ਼, ਗੁਰੂ ਰਾਮਦਾਸ ਸਾਹਿਬ ਜੀ ਦੀ ਅੰਸ਼ ਵੰਸ਼ ਨੇ ਨਾ ਸਾਰੇ ਸੋਢੀ ਸਾਹਿਬਜ਼ਾਦੇ, ਤੋ ਇਸ ਕਰਕੇ ਕਹਿੰਦੇ ਆਓ ਰਮਦਾਸ ਕੇ, ਹੇ ਗੁਰੂ ਰਾਮਦਾਸ ਜੀ ਦੀ ਅੰਸ਼ ਵੰਸ਼ ਜੀ ਤੁਸੀਂ ਆਓ।
ਆਚੀ ਬਾਤ ਕਰੀ ਤੁਮ ਮਿਲੇ,
ਆਓ ਤੁਹਾਡਾ ਆਉਣਾ ਬੜਾ ਭਲਾ ਹੈ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਬੜਾ ਚੰਗਾ ਕੀਤਾ ਬਾਬਾ ਰਾਮ ਰਾਏ ਜੀ ਸਾਡੇ ਕੋਲ ਆ ਕੇ ਸਾਨੂੰ ਮਿਲੇ ਹੋ।
ਕੁਸ਼ਲ ਪਰਸ ਪਰ ਪੂਜਨ ਕੀਨ,
ਇਹਨਾਂ ਦੋਵਾਂ ਨੇ ਆਪੋ ਵਿਚ ਇਕ ਦੂਜੇ ਦੀ ਕੁਸ਼ਲ ਪ੍ਰਸੰਨਤਾ, ਔਰੰਗਜ਼ੇਬ ਵੀ ਨਾਲ ਹੀ ਬੈਠਾ ਸੀ ਥੋੜੀ ਦੂਰੀ ਤੇ ਖੂਹ ਦੇ ਕਿਨਾਰੇ ਤੇ ਬਾਬਾ ਰਾਮ ਰਾਏ ਜੀ ਵੀ ਬੈਠੇ ਨੇ, ਇਕ ਦੂਜੇ ਦੀ ਕੁਸ਼ਲ ਪ੍ਰਸੰਨਤਾ ਪੁੱਛਦੇ ਨੇ।
ਅਤ ਪਰ ਸੰਨ ਨਵ ਰੰਗ ਤਬ ਪਯੋ,
ਔਰੰਗਾ ਬੜਾ ਖੁਸ਼ ਹੋਇਆ, ਕਹਿੰਦਾ ਸੁਣਿਆ ਸੀ ਅੱਜ ਤਾਈਆਂ ਪਰ ਅੱਜ ਅੱਖਾਂ ਨਾਲ ਵੇਖ ਲਿਆ, ਅੱਜ ਅੱਖਾਂ ਨਾਲ ਕਰਾਮਾਤ ਵੇਖ ਲਈ, ਬੜਾ ਖੁਸ਼ ਹੋਇਆ ਔਰੰਗਜ਼ੇਬ।
ਨਿਕਟ ਰਾਖ ਵੇਖੋ ਮਤ ਠਯੋ,
ਇਹਨੇ ਆਪਣਾ ਮਤ ਧਾਰਨ ਕੀਤਾ ਕਿ ਬਾਬੇ ਰਾਮ ਰਾਏ ਨੂੰ ਹੁਣ ਮੈਂ ਆਪਣੇ ਕੋਲ ਹੀ ਰੱਖਾਂਗਾ, ਜਿੰਨੀ ਦੇਰ ਤੱਕ ਮੈਂ ਜਿਉਂਦਾ ਇਹਨਾਂ ਨੂੰ ਆਪਣੇ ਨਾਲ ਹੀ ਰੱਖਾਂਗਾ, ਕੋਲ ਹੀ ਰੱਖਾਂਗਾ।
ਸ਼ਕਤਵੰਤ ਇਹ ਲਖੇ ਮਾਨੇ,
ਇਹ ਤਾਂ ਬੜੇ ਸ਼ਕਤੀ ਵਾਲੇ ਨੇ, ਸ਼ਕਤਵੰਤ ਨੇ, ਇਹਨਾਂ ਵਿਚ ਬੜੀਆਂ ਸ਼ਕਤੀਆਂ ਹਨ।
ਅਪਰ ਨ ਜਾਣੋ ਇਨੋ ਸਮਾਨੇ,
ਇਹਨਾਂ ਦੇ ਸਮਾਨ ਕੋਈ ਹੋਰ ਨਹੀਂ ਹੈ, ਇਹਨਾਂ ਦੇ ਬਰਾਬਰ ਕੋਈ ਹੋਰ ਨਹੀਂ ਹੈ।
ਓਹੇ ਤਾਜ ਮੈਂ ਆਵੋ ਤਾਂ,
ਇਹ ਮੇਰੇ ਕੰਮ ਆਉਣਗੇ, ਮੇਰੇ ਕੰਮ ਜਿਹੜੇ ਅੜੇ ਹੋਏ ਨੇ ਜਰੂਰ ਬਣਾਉਣਗੇ।
ਪਹੁੰਚ ਨਾ ਕਿਸ ਕੀ ਬਿਖਮ ਜੋ ਮਹਾ,
ਜਿੱਥੇ ਬਹੁਤ ਔਖਾ ਹੈ ਪਹੁੰਚਣਾ, ਜਿੱਥੇ ਹਰ ਇੱਕ ਬੰਦਾ ਨਹੀਂ ਪਹੁੰਚ ਸਕਦਾ, ਉੱਥੇ ਇਹ ਪਹੁੰਚ ਸਕਦੇ ਨੇ।
ਜਿਮ ਉਰ ਚਾਹੋ ਲਹੋ ਮੈਂ ਤਥਾ,
ਜਿਵੇਂ ਮੈਂ ਆਪਣੇ ਹਿਰਦੇ ਚ ਚਾਹਵਾਂਗਾ ਉਹੋ ਜਿਹਾ ਇਹਨਾਂ ਕੋਲੋਂ ਪ੍ਰਾਪਤ ਕਰਾਂਗਾ, ਉਹੀ ਵਸਤੂ ਇਹਨਾਂ ਕੋਲੋਂ ਪ੍ਰਾਪਤ ਕਰਾਂਗਾ।
ਰਾਖੋ ਇਨਕੋ ਹਰ ਖੇ ਜਥਾ,
ਇਹਨਾਂ ਨੂੰ ਆਪਣੇ ਕੋਲ ਹੀ ਰੱਖਾਂਗਾ, ਹੁਣ ਇਸ ਤਰੀਕੇ ਨਾਲ ਰੱਖਾਂਗਾ ਵੀ ਇਹ ਖੁਸ਼ ਵੀ ਰਹਿਣ, ਖੁਸ਼ੀ ਦੇ ਨਾਲ ਇੱਥੇ ਮੇਰੇ ਕੋਲ ਰਹਿਣ, ਏਦਾਂ ਇਹਨਾਂ ਨੂੰ ਖੁਸ਼ ਕਰਕੇ ਰੱਖਾਂਗਾ।
ਪੁਰਖ ਨਾ ਐਸੋ ਕੈ ਥਲ ਪਾਵੇ,
ਇਹੋ ਜਿਹਾ ਕੋਈ ਅਜਮਤੀ ਪੁਰਖ ਮੈਨੂੰ ਕਿਤੇ ਨਹੀਂ ਮਿਲ ਸਕਦਾ, ਇਹੋ ਜਿਹਾ ਕਰਾਮਾਤੀ ਪੁਰਖ ਮੈਨੂੰ ਕਿਤੇ ਨਹੀਂ ਮਿਲ ਸਕਦਾ।
ਅਜਮਤ ਸੋ ਜਿਮ ਚਾਹੇ ਬਣਾਵੇ,
ਐਡਾ ਅਜਮਤੀ ਹੈ ਕਰਾਮਾਤਾਂ ਨਾਲ, ਜੋ ਚਾਹੇ ਮਰਜ਼ੀ ਬਣਾ ਸਕਦਾ, ਜੋ ਚਾਹੇ ਮਰਜ਼ੀ ਕਰ ਸਕਦਾ।
ਨਿਸ ਮੈਂ ਅੱਜ ਪੱਖੇ ਕਰ ਲੀਨਾ,
ਆ ਵੇਖੋ ਪਹਿਲਾਂ ਰਾਤ ਨੂੰ ਬੱਕਰਾ ਜਿਹੜਾ ਸੀਗਾ ਉਹ ਕੱਟ ਦਿੱਤਾ, ਵੱਢ ਦਿੱਤਾ ਸੀ।
ਪ੍ਰਾਤ ਹੋਤ ਜੀਵਾਵਨ ਕੀਨਾ,
ਅਗਲੇ ਦਿਨ ਸਵੇਰੇ ਅਸੀਂ ਮੰਗਿਆ ਤੇ ਇਹਨਾਂ ਨੇ ਦੁਬਾਰਾ ਉਹਨੂੰ ਜੀਵਿਤ ਕਰ ਦਿੱਤਾ, ਜਿਉਂਦਾ ਕਰ ਦਿੱਤਾ।
ਅਬੇ ਕੂਪ ਪਰ ਬੈਠੇ ਹੋ ਐਸੇ,
ਪ੍ਰਤੱਖ ਕਰਾਮਾਤ ਪਹਿਲਾਂ ਇਹਨਾਂ ਨੇ ਵਿਖਾਈ ਤੇ ਆ ਵੇਖੋ ਹੁਣ ਅੱਜ ਖੂਹ ਦੇ ਉੱਤੇ ਪ੍ਰਤੱਖ ਬੈਠੇ ਨੇ, ਖੂਹ ਦੇ ਉੱਤੇ ਆਸਣ ਲਾਈ ਬੈਠੇ ਨੇ।
ਨਿਸ਼ਚਲ ਪਾਇਓ ਪ੍ਰਿਥੀ ਪਰ ਜੈਸੇ,
ਇਦਾਂ ਖੂਹ ਦੇ ਉੱਤੇ ਚੌਂਕੜਾ ਮਾਰ ਕੇ ਬੈਠੇ ਨੇ ਜਿਵੇਂ ਕੋਈ ਜ਼ਮੀਨ ਤੇ ਚੌਂਕੜਾ ਮਾਰ ਕੇ ਬੈਠਾ ਹੁੰਦਾ।
ਚਤਰ ਕਟੀ ਬੈਠੇ ਹੋ ਤੈ ਰਹੇ ਹੋ,
ਇਦਾਂ ਬਾਬਾ ਰਾਮ ਰਾਏ ਜੀ ਚਾਰ ਘੜੀਆਂ ਤੱਕ ਉੱਥੇ ਹੀ ਬੈਠੇ ਰਹੇ।
ਜੋ ਬੂਝਿਓ ਸੋ ਉੱਤਰ ਕਹਿਓ,
ਇਹਨਾਂ ਨੇ ਜੋ ਜੋ ਸਵਾਲ ਕੀਤੇ ਬਾਬਾ ਰਾਮ ਰਾਏ ਜੀ ਨੇ ਇਹਨਾਂ ਦੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ।
ਸਵੈਸ਼ੀ ਜਰ ਬਰ ਹੋਏ ਛਾਰ,
ਜਿਹੜੇ ਸਵੈਸ਼ੀ ਸੀ ਨਾ ਬਾਬੇ ਰਾਮ ਰਾਏ ਦੇ, ਉਹ ਸੜ ਬਲ ਕੇ ਸਵਾਹ ਹੋ ਗਏ, ਕੌੜਾ ਹੋ ਗਏ ਸੜ ਬਲ ਕੇ, ਜਿਨ੍ਹਾਂ ਨੇ ਬਾਬੇ ਰਾਮ ਰਾਏ ਨਾਲ ਦੁਵੈਸ਼ ਰੱਖੀ ਹੋਈ ਹੈ।
ਨੈ ਹਰ ਕੇ ਮਤ ਮੰਦ ਗਵਾਰ,
ਇਹੋ ਜਿਹੜੇ ਗਵਾਰ ਤੇ ਮਾੜੀ ਮਤ ਵਾਲੇ ਸੀ ਉਹ ਨੀ ਖੁਸ਼ ਹੋਏ।
ਸਭਾ ਜੀਤ ਅਜ ਮਤ ਕੇ ਸਾਥ,
ਬਾਬਾ ਰਾਮ ਰਾਏ ਜੀ ਨੇ ਆਪਣੀ ਕਰਾਮਾਤ ਨਾਲ ਸਾਰੀ ਸਭਾ ਜਿੱਤ ਲਈ, ਸਾਰੀ ਸਭਾ ਤੇ ਜਿੱਤ ਪ੍ਰਾਪਤ ਕਰ ਲਈ।
ਬਿਸਮਾਵਨ ਕਰ ਦਿੱਲੀ ਨਾਥ,
ਦਿੱਲੀ ਨਾਥ ਔਰੰਗਜ਼ੇਬ ਨੂੰ ਹੈਰਾਨ ਕਰ ਦਿੱਤਾ, ਇਹੋ ਜੀ ਕਰਾਮਾਤ ਵਿਖਾਈ ਹੈ।
ਸਹਿਜ ਸੁਭਾਇਕ ਉੱਠ ਕਰ ਆਏ,
ਸਮਾਂ ਬੈਠਣ ਤੋਂ ਬਾਅਦ ਬਾਬਾ ਰਾਮ ਰਾਏ ਜੀ ਸਹਿਜ ਸੁਭਾਏ ਔਰੰਗਜ਼ੇਬ ਦੀ ਕਚਹਿਰੀ ਚ ਉੱਠ ਕੇ ਵਾਪਸ ਆ ਗਏ।
ਆਨੇ ਆਪਣੇ ਥਾਨ ਸੁਹਾਏ,
ਮਜਨੂੰ ਦੇ ਟਿੱਲੇ ਜਿੱਥੇ ਬਾਬਾ ਜੀ ਰਹਿੰਦੇ ਸਨ ਉਥੇ ਬਾਬਾ ਰਾਮ ਰਾਏ ਜੀ ਮਜਨੂੰ ਦੇ ਟਿੱਲੇ ਤੇ ਵਾਪਸ ਆਣ ਪਹੁੰਚੇ।
ਇਸ ਦਿਨ ਤੇ ਕਰ ਰੋਜ ਬਡੇਰੇ,
ਕਹਿੰਦੇ ਉਸ ਦਿਨ ਤੋਂ ਬਾਅਦ ਬਾਬਾ ਰਾਮ ਰਾਏ ਜੀ ਦੀ ਰੋਜ ਮਹਿਮਾ ਵਧਣ ਲੱਗੀ। ਔਰੰਗਜ਼ੇਬ ਵੀ ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਰੋਜ਼ ਹੀ ਆਪਣੇ ਕੋਲ ਬੁਲਾਉਂਦਾ।
ਬਹੁਤ ਧਨ ਨਿਤ ਪਹੁੰਚਾਵਤ ਡੇਰੇ,
ਔਰੰਗਜ਼ੇਬ ਬਹੁਤ ਸਾਰਾ ਪੈਸਾ, ਬਹੁਤ ਸਾਰੇ ਰੁਪਈਏ ਉਪਹਾਰ ਉਹ ਬਾਬਾ ਰਾਮ ਰਾਏ ਜੀ ਦੇ ਡੇਰੇ ਭੇਜਦਾ। ਇਸ ਕਰਕੇ ਭੇਜਦਾ ਕਿ ਬਾਬਾ ਜੀ ਇੱਥੇ ਹੀ ਰਹਿਣ, ਇੱਥੋਂ ਸਾਡੇ ਕੋਲੋਂ ਜਾਣ ਨਾ ਕਿਤੇ। ਔਰੰਗਜ਼ੇਬ ਰੋਜ਼ ਹੀ ਕੋਈ ਨਾ ਕੋਈ ਕੀਮਤੀ ਵਸਤੂ ਜਾਂ ਮਾਇਆ ਜਾਂ ਕੁਝ ਹੋਰ ਪਦਾਰਥ ਉਹ ਬਾਬਾ ਰਾਮ ਰਾਏ ਜੀ ਵਾਸਤੇ ਭੇਜਦਾ।
ਪੁਰ ਸਗਰੇ ਮੈਂ ਕੀਰਤ ਮਹਾ,
ਬਾਬਾ ਰਾਮ ਰਾਏ ਜੀ ਦੀ ਕੀਰਤ ਸਾਰੇ ਨਗਰ ਵਿਚ ਪਸਰ ਗਈ, ਸਾਰੇ ਦਿੱਲੀ ਵਿਚ ਬਾਬਾ ਜੀ ਦੀ ਮਹਿਮਾ ਪਸਰ ਗਈ।
ਬਾਤੇ ਕਰਤ ਮਿਲੇ ਜੈ ਕਾਂ,
ਜਿੱਥੇ ਵੀ ਲੋਕ ਆਪਸ ਵਿਚ ਮਿਲਦੇ ਨੇ, ਆਪਸ ਵਿਚ ਮਿਲ ਕੇ ਗੱਲਾਂ ਕਰਦੇ, ਆਪਸ ਵਿਚ ਬਾਤਾਂ ਕਰਦੇ ਹਨ।
ਗੁਰਸੁਤ ਆਇਓ ਸ਼ਾਹ ਬੁਲਾਵਾ,
ਕਿ ਗੁਰੂ ਦਾ ਪੁੱਤਰ ਚੱਲ ਕੇ ਆਇਆ, ਬਾਦਸ਼ਾਹ ਦਾ ਬੁਲਾਇਆ ਹੋਇਆ ਗੁਰੂ ਦਾ ਪੁੱਤਰ ਚੱਲ ਕੇ ਆਇਆ ਹੈ।
ਅੱਜ ਪੱਖੇ ਅਨਕਾਰ ਪੁਨ ਜੀਵਾਵਾ,
ਪਹਿਲਾਂ ਮੁਰਦਾ ਬੱਕਰਾ ਉਹਨਾਂ ਨੇ ਜੀਵਤ ਕੀਤਾ ਹੈ।
ਉਹਨੇ ਕੂਪ ਪਰ ਚਾਦਰ ਡਾਰੇ,
ਕਹਿੰਦੇ ਬਾਦਸ਼ਾਹ ਨੇ ਪਰਖਣ ਵਾਸਤੇ ਖੂਹ ਦੇ ਉੱਤੇ ਚਾਦਰ ਪਾ ਕੇ ਉਹਨਾਂ ਨੂੰ ਉੱਤੇ ਬਿਠਾਇਆ।
ਇਸ ਪਰ ਬੈਠੇ ਰਹੇ ਸੁਖਾਰੇ,
ਬਾਬਾ ਰਾਮ ਰਾਏ ਜੀ ਖੂਹ ਤੇ ਚਾਦਰ ਵਿਛੀ ਤੇ ਸੌਖੇ ਤਰੀਕੇ ਨਾਲ ਚੌਂਕੜਾ ਮਾਰ ਕੇ ਬੈਠੇ ਰਹੇ, ਉਹਨਾਂ ਨੂੰ ਕੁਝ ਨਹੀਂ ਹੋਇਆ।
ਦਰਸ਼ਨ ਕੋ ਆਵਤ ਸਭ ਕੋਈ,
ਇਹਨਾਂ ਲੋਕਾਂ ਵਿਚ ਗੱਲਾਂ ਹੁੰਦੀਆਂ ਨੇ ਤੇ ਬੜੇ ਲੋਕ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਨ ਵਾਸਤੇ ਮਜਨੂੰ ਦੇ ਟਿੱਲੇ ਤੇ ਆਉਂਦੇ ਨੇ। ਬਹੁਤ ਸਾਰੇ ਉਪਹਾਰ ਭੇਟਾਵਾਂ ਬਾਬਾ ਰਾਮ ਰਾਏ ਜੀ ਨੂੰ ਭੇਟ ਕਰਦੇ ਹਨ।
ਧਰੇ ਉਪਾਇਨ ਨਿਮਰ ਸੋਈ,
ਬਹੁਤ ਸਾਰੇ ਭੇਟਾਵਾਂ ਭੇਟ ਕਰਕੇ ਬਾਬਾ ਜੀ ਦੇ ਚਰਨਾਂ ਚ ਵਿਨਿਮਰ ਹੁੰਦੇ ਨੇ।
ਪਸਰਿਓ ਸੁਜਸ ਸਕਲ ਪੁਰ ਬੀਚ,
ਸਾਰੇ ਨਗਰ ਦੇ ਵਿਚ ਬਾਬਾ ਰਾਮ ਰਾਏ ਜੀ ਦਾ ਸੁਜਸ ਪਸਰਿਆ, ਬਾਬਾ ਰਾਮ ਰਾਏ ਜੀ ਦੀ ਮਹਿਮਾ ਪਸਰੀ ਹੈ।
ਦਰਸ਼ਨ ਕਰੇ ਉੱਚਿਆਰ ਨੀਚ,
ਕੋਈ ਵਸਤਰ ਲੈ ਕੇ ਆ ਰਿਹਾ, ਕੋਈ ਧਨ ਲੈ ਕੇ ਆ ਰਿਹਾ, ਕੋਈ ਗਹਿਣੇ ਲੈ ਕੇ ਆ ਰਿਹਾ, ਏਦਾਂ ਬਹੁਤ ਸਾਰੀਆਂ ਭੇਟਾਵਾਂ ਲਿਆ ਕੇ ਭੇਟ ਕਰਦੇ। ਉੱਚ ਨੀਚ ਜਿੰਨੇ ਵੀ ਪ੍ਰਾਣੀ ਨੇ ਸਭ ਆ ਕੇ ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰਦੇ ਹਨ।
ਨੌਰੰਗ ਸ਼ਾਹ ਜਥੇ ਬੁਲਾਵੇ,
ਔਰੰਗਜ਼ੇਬ ਬਾਦਸ਼ਾਹ
ਬੜੀ ਭੀੜ ਹੋਏ ਲੋਕਨ ਕੇਰੀ,
ਬੜੀ ਵੱਡੀ ਭੀੜ ਬਾਬਾ ਰਾਮ ਰਾਏ ਜੀ ਦੇ ਕੋਲ ਲੱਗੀ ਰਹਿੰਦੀ ਹੈ, ਬਹੁਤ ਸਾਰਾ ਇਕੱਠ ਬਾਬਾ ਰਾਮ ਰਾਏ ਜੀ ਦੇ ਕੋਲ ਹੁੰਦਾ ਹੈ।
ਬੰਦਨ ਕਰੇ ਚਾਹ ਸੋਹੇਰੀ,
ਔਰ ਬੜੇ ਚਾਹ ਨਾਲ ਬੜੇ ਪਿਆਰ ਨਾਲ ਆ ਕੇ ਵੰਦਨਾ ਕਰਦੇ ਹਨ।
ਇਸ ਪ੍ਰਕਾਰ ਰਹਿ ਬੇਪੁਰ ਲਾਗੇ,
ਤਾਂ ਬਾਬਾ ਰਾਮ ਰਾਏ ਜੀ ਦਿੱਲੀ ਚ ਰਹਿਣ ਲੱਗੇ।
ਸਿੱਖ ਸੰਗਤ ਦਰਸੇ अनुराग
सारिया सिख संगत बड़े अनुराग नाल बाबा जी दे दर्शन कर दिया ने
नौ रंग शाह जबे बुलवावे
औरंगजेब बादशाह जदो भी बाबा राम राय जी नू अपने कुल बुलाउंदा है
बैठ पालकी अंतर आवे
बाबा जी पालकी विच आउंदे हालांकि दूजे जेड़े वजीर बजूर सन ओ बाहर ही रह बाहरों पैदल जांदे सी पर बाबा राम राय जी दी पालकी धुर तक अंदर जिथे तक बादशाह दी कचहरी हुंदी उथे तक जांदी है धुर तक बाबा राम राय जी दी पालकी जांदी है
हरखत करें परस्पर बात
हरख दे नाल औरंगजेब नाल बड़ी खुशी नाल गल्लां बातां करदे हन
कितक देर टिक डेरे जात
काफी समा औरंगजेब कोल बैठन तो बाद फिर बाबा राम राय जी अपने डेरे ते आउंदे ने
एक बस अंतर चल गए हो
इसे तरह एक दिन दा बचन है के बाबा राम राय जी औरंगजेब दी कचहरी विच चल के आए
बचन बिलास अद कई पए हो
बड़े बचन बिलास हो रहे ने बाबा राम राय जी दे नाल औरंगजेब दे
तै चिन इक मक्के ते हाजी
कहते बैठे सी बाबा राम राय जी के एने नू मक्के तो एक हाजी चल के आया जेड़ा मक्के दी यात्रा करके आया सी
आयो पुर सुध दीनस काजी
काजी ने सुध दित्ती जी मक्के दा हाजी चल के आया उत्थों दे फल आप जी वास्ते प्रसाद वजो लेके आया है
सो अपने तब निकट बुलावा
औरंगजेब ने उस हाजी नू अपने कोल सद्या अपने कोल बुलाया
तै के फल कुछ लेकर आवा
जेड़ा हाजी सी मक्के तो जेड़े फल हुंदे ने उत्थे कुछ बेरी आदक दे फल हुंदे ने ओ फल लेके आया सी हाजी उत्थों दे कुछ फल ਉਹ ਲਿਆ ਕੇ ਔਰੰਗਜ਼ੇਬ ਨੂੰ ਦਿੱਤੇ
ਬੂਝਤਾ ਕੀ ਸੁਧ ਸਭ ਆਛੇ
ਔਰੰਗਜ਼ੇਬ ਨੇ ਮੱਕੇ ਦੀ ਸਾਰੀ ਖਬਰ ਸਾਰ ਪੁੱਛੀ ਉਥੋਂ ਦਾ ਸਾਰਾ ਮਾਹੌਲ ਪੁੱਛਿਆ
ਫਲਨ ਸਰਾਹਤ ਪਾਹਿਤ ਬਾਛੇ
ਫਲਾਂ ਦੀ ਸਲਾਘਾ ਕਰਨ ਲੱਗਾ ਵੀ ਇਹ ਸਾਡੇ ਮੱਕੇ ਤੋਂ ਆਏ ਹੋਏ ਫਲ ਨੇ ਬੜੇ ਪਵਿੱਤਰ ਨੇ ਬੜੇ ਪਾਵਨ ਫਲ ਨੇ ਜਿਹੜੇ ਮੱਕੇ ਤੋਂ ਚੱਲ ਕੇ ਆਏ ਨੇ
ਤਬ ਸ਼੍ਰੀ ਰਾਮ ਰਾਏ ਸੋ ਕਹਿਓ
ਬਾਬਾ ਰਾਮ ਰਾਏ ਜੀ ਨੂੰ ਫਿਰ ਕਹਿਣ ਲੱਗਾ ਔਰੰਗਜ਼ੇਬ
ਇਨ ਫਲ ਸਮ ਨਾ ਅਪਰ ਫਲ ਲਿਓ
ਕਹਿੰਦਾ ਰਾਮ ਰਾਏ ਜੀ ਆ ਜਿਹੜੇ ਫਲ ਨੇ ਨਾ ਮੱਕੇ ਤੋਂ ਆਏ ਹੋਏ ਇਨ੍ਹਾਂ ਫਲਾਂ ਵਰਗੇ ਹੋਰ ਕੋਈ ਫਲ ਨਹੀਂ ਹੋ ਸਕਦੇ
ਤੁਮ ਪੀ ਪਹੁੰਚ ਸਕੋ ਕਹਿ ਨਾਈ
ਇਹ ਦੱਸੋ ਵੀ ਮੱਕੇ ਤੁਸੀਂ ਵੀ ਪਹੁੰਚ ਸਕਦੇ ਹੋ ਬਾਬਾ ਰਾਮ ਰਾਏ ਜੀ ਮੱਕੇ ਤੁਸੀਂ ਵੀ ਜਾ ਸਕਦੇ ਕਿਉਂਕਿ ਤੁਸੀਂ ਕਰਾਮਾਤੀ ਹੋ ਤੁਸੀਂ ਵੀ ਉੱਥੇ ਜਾ ਸਕਦੇ ਹੋ ਜਾਂ ਨਹੀਂ
ਬਿਨਾ ਪਹੁੰਚ ਅਸ ਫਲ ਕਿਮ ਖਾਈ
ਜੇ ਉੱਥੇ ਪਹੁੰਚਿਆ ਹੀ ਨਾ ਜਾਏਗਾ ਤੇ ਬਿਨਾ ਪਹੁੰਚਿਆ ਇਹੋ ਜਿਹੇ ਫਲ ਕਿੱਥੇ ਖਾਣ ਨੂੰ ਮਿਲਣਗੇ
ਪੈਗੰਬਰ ਕੀ ਅਜ਼ਮਤ ਤਾਂ
ਉੱਥੇ ਪੈਗੰਬਰ ਦੀ ਬੜੀ ਵੱਡੀ ਕਰਾਮਾਤ ਹੈ ਉੱਥੇ ਸਾਡੇ ਪੈਗੰਬਰ ਹਜ਼ਰਤ ਦੀ ਬੜੀ ਵੱਡੀ ਕਰਾਮਾਤ ਹੈ
ਹਿੰਦੂ ਪਹੁੰਚ ਸਕੇ ਨਾ ਜਾ
ਉੱਥੇ ਕੋਈ ਵੀ ਹਿੰਦੂ ਨਹੀਂ ਪਹੁੰਚ ਸਕਦਾ ਇਹੋ ਜਿਹੀ ਸਾਡੀ ਉਹ ਜਗ੍ਹਾ ਹੈ ਮੱਕਾ
ਜੇਕਰ ਤਾਂ ਰਸੀਦ ਤੁਮਾਰੀ
ਹੇ ਰਾਮ ਰਾਏ ਜੀ ਜੇ ਤੁਹਾਡੀ ਉੱਥੇ ਪਹੁੰਚ ਹੈ ਜੇ ਤੁਸੀਂ ਸਾਡੇ ਉਸ ਪਵਿੱਤਰ ਸਥਾਨ ਮੱਕੇ ਤੇ ਜਾ ਸਕਦੇ ਹੋ
ਮੈਂ ਅਟਕੋ ਕਿਸ ਤੇ ਬਲ ਭਾਰੀ
ਜੇ ਤੁਸੀਂ ਕਿਸੇ ਦੇ ਰੋਕਿਆ ਨਹੀਂ ਰੋਕ ਸਕਦੇ ਜੇ ਤੁਹਾਨੂੰ ਕੋਈ ਤਾਕਤ ਨਹੀਂ ਰੋਕ ਸਕਦੀ
ਤੋ ਤੁਮ ਤੈ ਕੇ ਫਲ ਮੰਗਵਾਵੋ
ਇਦਾਂ ਕਰੋ ਇਹਦੇ ਨਾਲ ਦੇ ਫਲ ਸਾਨੂੰ ਉੱਥੋਂ ਮੰਗਵਾ ਕੇ ਦਿਓ ਜਿਹੜੇ ਮੱਕੇ ਤੋਂ ਹੀ ਮਿਲਦੇ ਨੇ ਉਥੋਂ ਇਹਦੇ ਨਾਲ ਦੇ ਫਲ ਮੈਨੂੰ ਮੰਗਵਾ ਕੇ ਇੱਥੇ ਦਿਓ
ਕਰੇ ਪ੍ਰਤੀਤ ਅਬੇ ਦਿਖਰਾਵੋ
ਹੁਣੇ ਸਾਨੂੰ ਵਿਖਾਓ ਅਸੀਂ ਤੁਹਾਡੇ ਤੇ ਪ੍ਰਤੀਤ ਕਰਾਂਗੇ ਭਰੋਸਾ ਕਰਾਂਗੇ
ਪੈਗੰਬਰ ਜੇ ਮਾਨੇ ਆਨ
ਪੈਗੰਬਰ ਤੁਹਾਡੀ ਆਨ ਮੰਨਦਾ ਕਿ ਨਹੀਂ ਮੰਨਦਾ ਅਸੀਂ ਵੇਖਾਂਗੇ
ਤੋ ਪ੍ਰਾਪਤ ਹੋਏ ਤੁਮਰੇ ਪਾਨ
ਜੇ ਪੈਗੰਬਰ ਨੇ ਤੁਹਾਡੀ ਆਨ ਮੰਨ ਲਈ ਤੇ ਰਾਮ ਰਾਏ ਜੀ ਤਾਂ ਤੁਸੀਂ ਇਹੋ ਜਿਹੇ ਫਲ ਉਥੋਂ ਲਿਆ ਸਕਦੇ ਹੋ ਨਹੀਂ ਤਾਂ ਨਹੀਂ ਲਿਆ ਸਕੋਗੇ
ਬੋਲਿਓ ਸਤਿਗੁਰ ਸੁਤ ਸੁਣ ਬਾਤ
ਔਰੰਗਜ਼ੇਬ ਦੀ ਇਹ ਗੱਲ ਸੁਣ ਕੇ ਬਾਬਾ ਰਾਮ ਰਾਏ ਜੀ ਬੋਲੇ
ਸ਼੍ਰੀ ਨਾਨਕ ਪੇ ਜਗ ਪਖਿਆਤ
ਹੇ ਔਰੰਗਜ਼ੇਬ ਗੁਰੂ ਨਾਨਕ ਸਾਹਿਬ ਇਸ ਜਗਤ ਵਿਚ ਪ੍ਰਗਟ ਹੋਏ ਨੇ ਉਹਨਾਂ ਦਾ ਨਾਂ ਪ੍ਰਗਟ ਹੈ
ਦੋਏ ਸੇਵਕਾਂ ਆਪਣੇ ਸੰਗ ਲੀਨ
ਕਹਿੰਦਾ ਵੀ ਉੱਥੇ ਕੋਈ ਹਿੰਦੂ ਜਾ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਆਪ ਵੀ ਗਏ ਨੇ ਮੱਕੇ ਤੇ ਆਪਣੇ ਦੋ ਸੇਵਕਾਂ ਨੂੰ ਵੀ ਨਾਲ ਲੈ ਕੇ ਗਏ ਉਹਨਾਂ ਦੇ ਦੋ ਸੇਵਕ ਸੀ ਬਾਲਾ ਤੇ ਮਰਦਾਨਾ ਉਹਨਾਂ ਨੂੰ ਨਾਲ ਲੈ ਕੇ ਗਏ ਨੇ
ਮੱਕੇ ਸਥਲ ਪਹੁੰਚੀ ਬਿਓਕੀਨ
ਉਹਨਾਂ ਨੇ ਮੱਕੇ ਵਾਲੀ ਥਾਂ ਤੇ ਜਾ ਕੇ ਆਪਣੇ ਚਰਨ ਪਾ ਕੇ ਮੱਕਾ ਵੀ ਫੇਰ ਦਿੱਤਾ ਸੀ
ਪਰ ਮਾਤ ਜੋ ਤਾਂ ਦਿਖਾਈ ਸੋ ਸਗਰੇ ਜਗ ਮੈਂ ਬਿਦਤਾਈ
ਜਿਹੜੀ ਕਲਾ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਵਿਖਾਈ ਸੀ ਬਾਦਸ਼ਾਹ ਉਹ ਸਾਰੇ ਜਗਤ ਵਿੱਚ ਅੱਜ ਵੀ ਪ੍ਰਗਟ ਹੈ
ਕਿਸ ਤੇ ਪੀਬੋ ਬਿਖਮ ਸਥਲ ਕੋ
ਇਹਦੇ ਤੋਂ ਵੀ ਜਿਹੜੇ ਬੜੇ ਬੜੇ ਔਖੇ ਥਾਂ ਹਨ
ਅਵਗਾਏ ਸਭ ਕਰ ਨਿਜ ਬਲ ਕੋ
ਗੁਰੂ ਨਾਨਕ ਸਾਹਿਬ ਨੇ ਉਹਨਾਂ ਥਾਵਾਂ ਤੇ ਵੀ ਜਾ ਕੇ ਚਰਨ ਪਾਏ ਜਿੱਥੇ ਕੋਈ ਜਾ ਹੀ ਨਹੀਂ ਸਕਦਾ ਉੱਥੇ ਵੀ ਸਤਿਗੁਰੂ ਜੀ ਨੇ ਜਾ ਕੇ ਚਰਨ ਪਾਏ ਨੇ
ਹਮ ਪੀ ਦਾਸ ਆਏ ਤਿੰਨ ਕੇਰੇ ਕਹੋ ਮੰਗਾਏ ਦੇਹੇ ਬਿਨ ਦੇਰੇ
ਅਸੀਂ ਵੀ ਉਸੇ ਗੁਰੂ ਨਾਨਕ ਦੇ ਸੇਵਕ ਆ ਤੇ ਹੇ ਬਾਦਸ਼ਾਹ ਜਿਹੜੇ ਫਲਾਂ ਦੀ ਤੂੰ ਗੱਲ ਕਰਦਾ ਇਹ ਫਲ ਮੈਂ ਵੀ ਉਥੋਂ ਮੰਗਾ ਸਕਦਾ ਮੈਂ ਉਸੇ ਗੁਰੂ ਨਾਨਕ ਦਾ ਸੇਵਕ ਹਾਂ ਉਸੇ ਗੁਰੂ ਨਾਨਕ ਸਾਹਿਬ ਦਾ ਦਾਸ ਹਾਂ
ਹਿਮ ਕਹਤੇ ਹੋ ਨੋ ਰੰਗ ਕੇ ਸਾਥ
ਇਹ ਗੱਲਾਂ ਕਰਦਿਆਂ ਕਰਦਿਆਂ ਔਰੰਗਜ਼ੇਬ ਦੇ ਨਾਲ
ਵਹਿਰ ਨਿਕਾਸੇ ਪਟ ਕੇ ਹਾਥ
ਬਾਬਾ ਜੀ ਦੇ ਗਲ ਦੇ ਵਿਚ ਨਾ ਇਕ ਸਿਰੇ ਪਾਓ ਪਾਇਆ ਹੋਇਆ ਸੀ ਉਹਦੇ ਪਿੱਛੇ ਹੱਥ ਲੁਕੋਇਆ ਹੋਇਆ ਸੀ ਆਪਣਾ ਹੱਥ ਕੱਪੜੇ ਵਿਚੋਂ ਬਾਬਾ ਰਾਮ ਰਾਏ ਜੀ ਨੇ ਬਾਹਰ ਕੱਢਿਆ
ਫਲ ਮੱਕੇ ਕੇ ਤਬ ਦਿਖਰਾਏ
ਜਿਹੜੇ ਉਹ ਮੱਕੇ ਦੇ ਫਲ ਸੀ ਨਾ ਉਹ ਉਸੇ ਵੇਲੇ ਹੱਥ ਦੇ ਵਿਚੋਂ ਪ੍ਰਗਟ ਕਰਕੇ ਵਿਖਾ ਦਿੱਤੇ ਔਰੰਗਜ਼ੇਬ ਨੂੰ ਲੈ ਔਰੰਗਜ਼ੇਬ ਆ ਤੇਰੇ ਮੱਕੇ ਕਾਬੇ ਦੇ ਪਵਿੱਤਰ ਫਲ ਹਨ
ਲੇਵੋ ਮਦਰ ਸਵਾਦ ਸੋ ਖਾਏ
ਆ ਲੋ ਬੜੇ ਮਿੱਠੇ ਨੇ ਖਾਓ ਸਵਾਦ ਦੇ ਨਾਲ ਇਹ ਤੁਹਾਡੇ ਮੱਕੇ ਤੋਂ ਚੱਲ ਕੇ ਆਏ ਨੇ
ਬਿਸਮੇ ਉਸ਼ਾ ਹਾਥ ਨਿਜਲੀ ਨੇ
ਬਾਦਸ਼ਾਹ ਬੜਾ ਹੈਰਾਨ ਹੋਇਆ ਉਹ ਫਲ ਬਾਬੇ ਰਾਮ ਰਾਏ ਕੋਲੇ ਨੇ ਆਪਣੇ ਹੱਥਾਂ ਵਿਚ ਲਏ
ਪ੍ਰਥਮ ਜੋ ਫਲ ਸੋ ਮਿਲਾਵਨ ਕੀ ਨੇ
ਜਿਹੜੇ ਫਲ ਉਹ ਹਾਜੀ ਲੈ ਕੇ ਆਇਆ ਸੀ ਮੱਕੇ ਤੋਂ ਉਹਨਾਂ ਫਲਾਂ ਨਾਲ ਮਿਲਾ ਕੇ ਵੇਖਣ ਲੱਗਾ ਵੀ ਦੋਵੇਂ ਇੱਕੋ ਜਿਹੇ ਨੇ ਏਦਾਂ ਮਿਲਾ ਕੇ ਵੇਖਣ ਲੱਗਾ
ਇਹ ਤੋ ਤੁਰਤ ਸੋ ਤੋਰੇ ਅਹੈ
ਵੇਖ ਕੇ ਹੈਰਾਨ ਹੋ ਗਿਆ ਵੀ ਇਹ ਤਾਂ ਇੱਕੋ ਜਿਹੇ ਹੀ ਨੇ ਪਰ ਜਿਹੜੇ ਉਹ ਫਲ ਹਾਜੀ ਲੈ ਕੇ ਆਇਆ ਉਹ ਕਈ ਦਿਨਾਂ ਦੇ ਟੁੱਟੇ ਹੋਏ ਨੇ ਤਾਂ ਮੁਰਝਾਏ ਹੋਏ ਸੀ ਪਰ ਆਹ ਜਿਹੜੇ ਫਲ ਨੇ ਤਾਂ ਹੁਣੇ ਹੁਣੇ ਤਾਜ਼ੇ ਹੀ ਟੁੱਟੇ ਲੱਗਦੇ ਨੇ ਤਾਜ਼ੇ ਹੀ ਤੋੜ ਕੇ ਲਿਆਂਦੇ ਗਏ ਨੇ
ਵਰਨੇ ਆਕਾਰ ਸਵਾਦ ਸੰਸਾਰੋ
ਬਾਕੀ ਰੰਗ ਰੂਪ ਆਕਾਰ ਸਵਾਦ ਇੱਕੋ ਜਿਹਾ ਸਾਰੇ ਫਲਾਂ ਦਾ
ਹੇਰ ਹੇਰ ਔਰ ਅਚਰਜ ਤਾਰੋ
ਵੇਖ ਵੇਖ ਕੇ ਬੜੇ ਹੈਰਾਨ ਹੁੰਦਾ ਔਰੰਗਜ਼ੇਬ
ਬਿਲਮ ਨਾ ਲੱਗੀ ਕਰਤਈ ਬਾਤ
ਮੈਂ ਤਾਂ ਹਲੇ ਗੱਲ ਹੀ ਕਰਦਾ ਸੀ ਗੱਲ ਕਰਦੇ ਹੀ ਇਹਨਾਂ ਨੇ ਉੱਥੋਂ ਫਲ ਲਿਆਂਦਾ ਮੱਕਾ ਕਿੱਥੇ ਉਥੋਂ ਜਾ ਕੇ ਤੋੜ ਕੇ ਵੀ ਲੈ ਆਏ ਨੇ ਫਲ ਇਹਨਾਂ ਨੇ ਤਾਂ ਦੇਰੀ ਤੱਕ ਨੀ ਲਾਈ
ਫਲ ਆਨੇ ਦੀਖਤ ਬਖਿਆ
ਸਾਹਮਣੇ ਪ੍ਰਗਟ ਨਜ਼ਰ ਆ ਰਹੇ ਨੇ ਜਿਹੜੇ ਫਲ ਲਿਆਂਦੇ ਨੇ ਬਿਲਕੁਲ ਮਿਲਦੇ ਨੇ ਉਹ ਮੱਕੀ ਦੇ ਫਲਾਂ ਨਾਲ ਮਿਲਦੇ ਹਨ
ਜਿਨ ਜਿਨ ਪਿਖੇ ਸਬਨ ਮਤ ਹਾਰੀ
ਜਿਨ੍ਹਾਂ ਜਿਨ੍ਹਾਂ ਨੇ ਵੀ ਵੇਖਿਆ ਸਭ ਦੀ ਮਤ ਹਾਰ ਗਈ
ਸ਼ਰਧਾ ਧਾਰੇ ਅਜਮਤੀ ਪਾਰੀ
ਸ਼ਰਧਾ ਧਾਰਨ ਕੀਤੀ ਆ ਕਰਾਮਾਤੀ ਹੋ ਕੇ ਵੇਖਿਆ
ਦਵੈਖ ਕਲਜਾ ਕੋ ਬਹੁ ਪਾਵੇ
ਜਿਹੜੇ ਦਵੈਖੀ ਸੀ ਉਹ ਸ਼ਰਮਿੰਦਾ ਹੋ ਰਹੇ ਨੇ
ਦੁੱਖ ਪਾਵਤ ਤਚ ਬਸ ਨਾ ਬਸਾਵੇ
ਉਹ ਦੁੱਖ ਪਾਉਂਦੇ ਨੇ ਉਹਨਾਂ ਦਾ ਕੋਈ ਵਸ ਨਹੀਂ ਚੱਲਦਾ
ਇਸ ਪ੍ਰਕਾਰ ਅਜ ਮਤ ਦਿਖਰਾਏ
ਇਸ ਤਰ੍ਹਾਂ ਇਹ ਕਰਾਮਾਤ ਦਿਖਾਉਂਦੇ ਹਨ
ਉਨ ਡੇਰੇ ਮੈਂ ਆਨ ਸੁਹਾਏ
ਤਾਂ ਡੇਰੇ ਵਿਚ ਫਿਰ ਬਾਬਾ ਰਾਮ ਰਾਏ ਜੀ ਵਾਪਸ ਆਏ ਨੇ
ਬਿਸਮਤਪੁਰ ਕੇ ਨਰ ਸੁਨ ਸੁਨ ਕੇ
ਜਿਹੜਾ ਵੀ ਨਗਰ ਨਿਵਾਸੀ ਸੁਣਦਾ ਸੁਣ ਕੇ ਹੈਰਾਨ ਹੁੰਦਾ
ਸ਼ਰਧਾਲੂ ਓਏ ਬੜ ਗੁਣ ਗੁਣ ਕੇ
ਬਾਬਾ ਰਾਮ ਰਾਏ ਜੀ ਪ੍ਰਤੀ ਲੋਕ ਸ਼ਰਧਾ ਧਾਰਨ ਕਰਦੇ ਭਾਵਨਾ ਧਾਰਨ ਕਰਕੇ ਉਹਨਾਂ ਨੂੰ ਸਮਰਪਣ ਹੁੰਦੇ ਨੇ ਸੋ ਹੋਰ ਕਥਾ ਬਾਬਾ ਰਾਮ ਰਾਏ ਜੀ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ